सेल दा इंतजार करन दी कोई लोड नहीं। सोडी फर्नीचर तो आज फर्नीचर खरीदो अते 31 दिसंबर तक किसी भी सेम आइटम दी एडवरटाइज हुई कीमत इना पास लेके आओ। सोडी फर्नीचर तुहानु क्रेडिट देंगे। आज ही सोडी फर्नीचर तो फर्नीचर खरीदो अते अपने घर नु सजाओ। ए ब्रैम्पटन विच दो लोकेशन तो तुहानु सर्व कर रहे हन, 142 कैनेडी रोड साउथ अते 74 डेवन रोड ब्रैम्पटन। कॉल नाउ 9058747171 905-874-7171। सोडी फर्नीचर
ते कतलवारा दीना सदा ही लड़ाई है दुख नाल दूज दी ए नित ही लुकाई।
मॉर्गेज दी दुनिया दे विच कीता बड़ा कमाल,
कैनेडा दे वाल, कैनेडा दे वाल,
वधिया रेट भी लेके देन ते रखदे पूरा ख्याल,
कैनेडा दे वाल।
सिक्योर लाइन ऑफ क्रेडिट भी लै देंगे, 11 सालां दे तजुर्बेकार मॉर्गेज अलायंस दे ब्रोकर कैनी तालीवाल। लाइसेंस नंबर 10530, कॉल 9058122800, 905-812-2800 और विजिट mortgagebuddies.ca।
कैनी तालीवाल
वो छाए पहने कैनी तालीवाल।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ, ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104 ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ। ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 2021 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਿਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 647-300-8436।
डैड का फेवरेट है गार्लिक नान एंड मलाई कोफ्ता, मम्मी को पसंद है फ्रेश लाइव डोसा, बच्चों को आइसक्रीम्स एंड चॉकलेट फाउंटेन्स, छोटी को तो बस सैलड्स एंड सूप्स, वाइफ को पसंद है हाका चाइनीज एंड चटपटी चाट, मेरी पसंद इन सब की पसंद, और हम सब की पसंद सिर्फ ब्रॉर्स बफे। तो इसीलिए गेट रेडी टू रिटर्न टू द होम ऑफ GTA's फर्स्ट ग्रैंड इंडियन बफे, ब्रॉर्स ग्रैंड इंडियन बफे, नाउ ओपन कॉर्नर ऑफ एडवांस बुलेवार्ड एंड डिक्से। Newly renovated Brawl's Grand Indian Buffet. Come, feel the difference.
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ, ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ
6 4 7 4 0 1 6 5 6 5
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਵੀਰਵਾਰ ਦਾ ਦਿਨ ਆ ਜੀ ਅਤੇ ਆਪਣੀ ਹਮੇਸ਼ਾ ਵਾਂਗ ਸਾਂਝ ਆ ਜਿਹੜੀ 2:57 ਤੱਕ ਰਹੂਗੀ। ਆਪਾਂ 2-3 ਦਿਨਾਂ ਤੋਂ ਇੱਕ ਵਿਸ਼ਾ ਜਿਹੜਾ ਸ਼ੁਰੂ ਕੀਤਾ ਹੋਇਆ ਅਤੇ ਅੱਜ ਬਸ ਆਪਾਂ ਉਹਨੂੰ ਕੁਝ ਮਿੰਟਾਂ 'ਚ ਖਤਮ ਕਰਕੇ ਅਤੇ ਫਿਰ ਸ਼ਿਵਿੰਦਰ ਨੂੰ ਲਾਈਨ 'ਤੇ ਲੈ ਲੈਣਾ, ਕਿਉਂਕਿ ਪੰਜਾਬ ਭਾਰਤ ਦੇ ਵਿੱਚ ਕਾਫੀ ਸਾਰੀਆਂ ਘਟਨਾਵਾਂ ਹੋਈਆਂ ਨੇ, ਮਾਫ਼ੀ ਚਾਹੁੰਦਾ। ਮੈਂ ਉਮੀਦ ਕਰਦਾ ਕਿ ਤੁਸੀਂ ਠਰਮਾ ਰੱਖੋਗੇ ਜਿੰਨੀ ਦੇਰ ਮੈਂ ਬੋਲੂੰਗਾ, ਕਿਉਂਕਿ ਹੋ ਸਕਦਾ ਕਈ ਕਿਸੇ ਨਾ ਕਿਸੇ ਸੰਤ ਦੇ ਚੇਲੇ ਆ ਜਿਹੜੇ ਉਹ ਸੁਣਦੇ ਹੋਣ। ਪਰ ਜਿਹੜਾ ਕੁਝ ਕਵਿਤਾ ਦੇ ਰੂਪ ਦੇ ਵਿੱਚ ਲਿਖਿਆ ਜਾਂਦਾ ਉਹ ਸੁਣਾਉਣ ਵਾਲੇ ਤੋਂ ਭਾਵੇਂ ਕੋਈ ਕਮਜ਼ੋਰੀ ਰਹਿ ਜਾਵੇ ਮੇਰੇ ਵਰਗੇ ਤੋਂ, ਪਰ ਉਹਦਾ ਸਾਰ ਤੱਤ ਸਮਝਣ ਵਾਲਾ ਹੁੰਦਾ, ਉਹਦਾ ਉਹ ਲੇਖਕ ਆ ਜਿਹੜਾ ਕੀ ਕਹਿਣਾ ਚਾਹੁੰਦਾ। ਅਤੇ ਇਹਦੇ ਵਿੱਚ ਤੁਸੀਂ ਜਿਹੜਾ ਕੁਛ ਮਰਜ਼ੀ ਐਡ ਕਰੀ ਜਾਓ, ਕਿਉਂਕਿ ਕੱਲ੍ਹ ਮੈਂ ਕਹਿ ਕੇ ਗਿਆ ਸੀ ਵੀ 12,000 ਪਿੰਡ ਨੇ ਅਤੇ 14,000 ਸੰਤ ਨੇ, ਸਾਧ ਨੇ। ਅਤੇ ਲਓ ਜੀ ਆਪਾਂ ਫਿਰ ਸ਼ੁਰੂ ਕਰਦੇ ਹਾਂ। ਤੁਸੀਂ ਆਪਣੇ ਨੇੜ ਤੇੜ ਦੇ ਪਿੰਡਾਂ ਵੱਲ ਦੇਖ ਲਿਓ ਵੀ ਕਿਹਦਾ ਨਾਂ ਫਿੱਟ ਨਹੀਂ ਆਇਆ, ਇਹਦੇ ਵਿੱਚ ਜੋੜ ਕੇ ਅੱਗੇ ਦੀ ਅੱਗੇ ਸੁਣਾ ਦਿਓ। ਆ ਨੇ ਸੰਤ ਕਲੇਰਾਂ ਵਾਲੇ, ਇੱਧਰ ਸੰਤ ਝੰਡੇਰਾਂ ਵਾਲੇ, ਇਹ ਸੰਤ ਨੇ ਮੌੜਾਂ ਵਾਲੇ, ਉਹ ਸੰਤ ਨੇ ਜੌੜਾਂ ਵਾਲੇ, ਇੱਕ ਨੇ ਸੰਤ ਜਵੱਦੀ ਵਾਲੇ, ਦੂਜੇ ਸੰਤ ਘਵੱਦੀ ਵਾਲੇ, ਇਹ ਸੰਤ ਹਨ ਨਾਨਕ ਸਰੀਏ, ਉਹ ਬਾਬੇ ਨੇ ਅੰਮ੍ਰਿਤਸਰੀਏ, ਆ ਬੈਠੇ ਨੇ ਮੋਗੇ ਵਾਲੇ, ਇੱਧਰ ਦੇਖੋ ਜੋਗੇ ਵਾਲੇ, ਇੱਕ ਸੰਤ ਹਨ ਜੌਲਾਂ ਵਾਲੇ, ਦੂਜੇ ਸੰਤ ਨੇ ਧੌਲਾਂ ਵਾਲੇ, ਇੱਧਰ ਹਨ ਜੀ ਝੌੜਾਂ ਵਾਲੇ, ਉੱਧਰ ਬੈਠੇ ਬੋੜਾਂ ਵਾਲੇ, ਇਹ ਸੰਤ ਹਨ ਦੁੱਧਾ ਧਾਰੀ, ਇਹ ਬਾਬੇ ਨੇ ਇੱਛਿਆ ਧਾਰੀ, ਇੱਕ ਸੰਤ ਹਨ ਤੀਰਾਂ ਵਾਲੇ, ਉਹ ਦੇਖੋ ਜੀ ਪੀਰਾਂ ਵਾਲੇ, ਇਹ ਬਾਬਾ ਬਨਖੰਡੀ ਹੈ, ਉਹ ਬਾਬਾ ਚੁਖੰਡੀ ਹੈ, ਇਹ ਚਾਹ ਵਾਲੇ ਛਾਹ ਵਾਲੇ, ਮੱਖਣੀ ਵਾਲੇ ਯੱਖਣੀ ਵਾਲੇ, ਸਿਆਣਾ ਅਤੇ ਮਨਵਾੜਾਂ ਵਾਲੇ, ਆਹ ਸੰਤ ਹਨ ਊਨੇ ਵਾਲੇ, ਇੱਧਰ ਵੀ ਨੇ ਚੂਨੇ ਵਾਲੇ, ਇਹ ਸੰਤ ਨੇ ਕੰਬਲੀ ਵਾਲੇ, ਦੂਜੇ ਹਨ ਸੰਗਲੀ ਵਾਲੇ, ਪੌਣਾ ਹਾਰੀ ਦੁੱਧਾ ਧਾਰੀ, ਪਰੀਆਂ ਵਾਲੇ ਜਰੀਆਂ ਵਾਲੇ, ਇਹ ਨੇ ਸੰਤ ਸਰਾਵਾਂ ਵਾਲੇ, ਇਹ ਵੀ ਹਨ ਮਨਾਵਾਂ ਵਾਲੇ, ਜੰਡਾਂ ਵਾਲੇ ਝੰਡਾਂ ਵਾਲੇ, ਲੀਰਾਂ ਅਤੇ ਜੰਗੀਰਾਂ ਵਾਲੇ, ਪਰੀਆਂ ਵਾਲੇ ਜ਼ਰੀਆਂ ਵਾਲੇ, ਮੰਤਰਾਂ ਵਾਲੇ ਜੰਤਰਾਂ ਵਾਲੇ, ਧੂਣੀਆਂ ਵਾਲੇ ਖੂਣਾ ਖੂਣੀਆਂ ਵਾਲੇ, ਲਾਲਾਂ ਵਾਲੇ ਜਾਲਾਂ ਵਾਲੇ, ਇਹ ਬਾਬਾ ਨੇ ਧਿਆਨੂਪੁਰੀਏ, ਆਹ ਸੰਤ ਨੇ ਮਾਨੂਪੁਰੀਏ, ਮੋਤੀਆਂ ਵਾਲੇ ਜੋਤੀਆਂ ਵਾਲੇ, ਝੰਡੇ ਵਾਲੇ ਫੰਡੇ ਵਾਲੇ, ਝੋਟਿਆਂ ਅਤੇ ਕਛੋਟਿਆਂ ਵਾਲੇ, ਰੋਡਿਆਂ ਵਾਲੇ ਕੋਡਿਆਂ ਵਾਲੇ, ਅਖਾੜੇ ਵਾਲੇ ਬੁਲਾਰੇ ਵਾਲੇ, ਘਾਗੋ ਅਤੇ ਸ਼ਿਕਾਗੋ ਵਾਲੇ, ਤੱਪੜੀ ਵਾਲੇ ਛੱਪੜੀ ਵਾਲੇ, ਕਹਾਰਾਂ ਵਾਲੇ ਪਹਾੜਾਂ ਵਾਲੇ, ਹਰਖੋ ਵਾਲੀਏ ਸੁਰਖੋ ਵਾਲੀਏ, ਮਾਲਾ ਅਤੇ ਜਵਾਲਾ ਵਾਲੇ, ਕਿੰਗਰੀ ਵਾਲੇ ਸਿੰਗਰੀ ਵਾਲੇ, ਕਾਲਾਂ ਵਾਲੇ ਛਾਲਾਂ ਵਾਲੇ, ਸੰਤ ਸੁਣੇ ਸਨ ਰਾੜੇ ਵਾਲੇ, ਇਹ ਲਓ ਜੀ ਰਤਵਾੜੇ ਵਾਲੇ, ਟੱਕੀ ਵਾਲੇ ਚੱਕੀ ਵਾਲੇ, ਮਿਆਣੀ ਅਤੇ ਲਲਿਆਣੀ ਵਾਲੇ, ਟਾਟਾਂ ਵਾਲੇ ਛਾਟਾਂ ਵਾਲੇ, ਫੂਕਾਂ ਵਾਲੇ ਰਾਖਾਂ ਵਾਲੇ, ਇੱਕ ਨੇ ਸੰਤ ਪਿਹੋਵੇ ਵਾਲੇ, ਦੂਜੇ ਸੰਤ ਜਠੇਰੇ ਵਾਲੇ, ਬਾਬੇ ਇਹ ਹਨ ਢੱਡਰੀਆਂ ਵਾਲੇ, ਨਾਲੇ ਹਨ ਜੀ ਗੱਡਰੀਆਂ ਵਾਲੇ, ਮੀਹਾਂਪੁਰੀਏ ਸੀਹਾਂਪੁਰੀਏ, ਇਹ ਬਾਬੇ ਨੇ ਮੀਆਂਪੁਰੀਏ, ਮਾਣਕਪੁਰੀਏ ਧਾਣਕਪੁਰੀਏ, ਇਹ ਨੇ ਸੰਤ ਅਮਾਨਤਪੁਰੀਏ, ਇਹ ਸੰਤ ਨੇ ਖੇੜੀ ਵਾਲੇ, ਦੂਜੇ ਸੰਤ ਸਹੇੜੀ ਵਾਲੇ, ਦਾਦੂ ਵਾਲੀਏ ਭਾਗੂ ਵਾਲੀਏ, ਜਾਦੂ ਵਾਲੀਏ ਸ਼ਰਾਧੂ ਵਾਲੀਏ, ਆਹ ਬਾਬੇ ਨੇ ਟਿੱਬੀ ਵਾਲੇ, ਇੱਧਰ ਹਨ ਜੀ ਸਿੱਧੀ ਵਾਲੇ, ਇਹ ਸੰਤ ਹਨ ਬੱਲਾਂ ਵਾਲੇ, ਇਹ ਬਾਬੇ ਨੇ ਟੱਲਾਂ ਵਾਲੇ, ਇਹ ਸੰਤ ਨੇ ਭੈਣੀ ਵਾਲੇ, ਦੂਜੇ ਨੇ ਤਰਵੈਣੀ ਵਾਲੇ, ਇਹ ਨੇ ਮਿੱਠੇ ਟਵਾਣੇ ਵਾਲੇ, ਇੱਧਰ ਨੇ ਸਲਵਾਣੇ ਵਾਲੇ, ਖੰਭਾਂ ਵਾਲੇ ਰੰਗਾਂ ਵਾਲੇ, ਭੰਗਾਂ ਵਾਲੇ ਮੁਜੰਗਾਂ ਵਾਲੇ, ਚਾਲਾਂ ਵਾਲੇ ਮਾਲਾਂ ਵਾਲੇ, ਭੋਡੇ ਅਤੇ ਚਟਾਵਾਂ ਵਾਲੇ, ਇਹ ਨੇ ਸੰਤ ਮੰਡਾਲੀ ਵਾਲੇ, ਇੱਧਰ ਸੰਤ ਹੰਸਾਲੀ ਵਾਲੇ, ਆਹ ਨੇ ਸੰਤ ਮਰਾਰੇ ਵਾਲੇ, ਇਹ ਬਾਬੇ ਨੇ ਫਰਾਲੇ ਵਾਲੇ, ਇੱਕ ਸੰਤ ਨੇ ਖੇੜੇ ਵਾਲੇ, ਦੂਜੇ ਸੰਤ ਜਗੇੜੇ ਵਾਲੇ, ਇਹ ਨੇ ਸੰਤ ਮਰੂਲੇ ਵਾਲੇ, ਇਹ ਨੇ ਸੰਤ ਦਸੂਹੇ ਵਾਲੇ, ਇਹ ਨੇ ਸੰਤ ਚਹੇੜੂ ਵਾਲੇ, ਇਹ ਬਾਬਾ ਜੀਵਨ ਬੜੂ ਵਾਲੇ, ਆਹ ਬਾਬਾ ਜੀ ਗੰਢਵਾਂ ਵਾਲੇ, ਇਹਨੇ ਸੰਤ ਸੰਧਵਾਂ ਵਾਲੇ, ਇਹ ਬਾਬਾ ਜੀ ਈਸਰਪੁਰੀਏ, ਉਹਨੇ ਸੰਤ ਤਪੀਸਰਪੁਰੀਏ, ਬਾਬਾ ਜੀ ਹਨ ਰੇੜੂ ਵਾਲੇ, ਲਓ ਜੀ ਉਹ ਆ ਗਏ ਫੇਰੂ ਵਾਲੇ, ਇਹ ਸੰਤ ਜੀ ਦੇਰੇ ਵਾਲੇ, ਆਹ ਸੰਤ ਹਨ ਸਿਰੇ ਵਾਲੇ, ਇਹ ਬਾਬੇ ਪਠਲਾਵੇਂ ਵਾਲੇ, ਇਹਨੇ ਸੰਤ ਰੰਧਾਵੇ ਵਾਲੇ, ਬਾਬਾ ਜੀ ਸਤਲਾਣੀ ਵਾਲੇ, ਇਹ ਬੈਠੇ ਪਟਿਆਲੇ ਵਾਲੇ, ਆਹ ਸੰਤ ਨੇ ਦੋਦੜੇ ਵਾਲੇ, ਇਹਨੇ ਜੀਵਨ ਜੋਗੜੇ ਵਾਲੇ, ਇਹ ਹਨ ਸੰਤ ਡੁਮੇਲੀ ਵਾਲੇ, ਦੂਜੇ ਸੰਤ ਡਰੋਲੀ ਵਾਲੇ, ਭੀਖੋ ਵਾਲੀਏ ਮੇਘੋ ਵਾਲੀਏ, ਟਾਂਡੇ ਵਾਲੇ ਝਾਂਡੇ ਵਾਲੇ, ਗੁੜਿਆਂ ਵਾਲੇ ਘੋੜਿਆਂ ਵਾਲੇ, ਠੱਕਰ ਵਾਲੇ ਸ਼ੱਕਰ ਵਾਲੇ, ਨੰਗਲਾਂ ਵਾਲੇ ਸੰਗਲਾਂ ਵਾਲੇ, ਠੋਰੀ ਵਾਲੇ ਬੇਰੀ ਵਾਲੇ, ਆਲ ਚੌਰੀਏ ਬਲਾ ਚੌਰੀਏ, ਨੰਦਾ ਚੌਰੀਏ ਗੁਣਾ ਚੌਰੀਏ, ਇਹ ਬਾਬਾ ਉਦਾਸੀਏ, ਉਹ ਸੰਤ ਪ੍ਰਵਾਸੀਏ, ਆ ਸੰਤ ਨੇ ਲੂਲੋਂ ਵਾਲੇ ਧਾਗੇ ਕਰਦੇ ਜਾਗੇ ਕਰਦੇ, ਇਹ ਬਾਬੇ ਨਿਰੰਕਾਰੀ ਨੇ ਪਰ ਅਸਲੋਂ ਉਹ ਨਰਕਧਾਰੀ ਨੇ, ਭੂਰੀ ਵਾਲੇ ਨੇ ਪਰਮਹੰਸੀਏ ਆਹ ਨੇ ਸੰਤ ਗੁਲਾਬਦਾਸੀਏ, ਇਹ ਸੰਤ ਨੇ ਲੰਗਰਾਂ ਵਾਲੇ, ਇੱਕ ਸੰਤ ਹਨ ਕੰਦਰਾਂ ਵਾਲੇ, ਇਹਨੇ ਸੰਤ ਨਗਾਰੇ ਵਾਲੇ, ਇਹ ਬਾਬੇ ਦੁਰਾਹੇ ਵਾਲੇ, ਕੋਈ ਸੰਤ ਕ੍ਰਿਸ਼ਨ ਭਗਤ ਹੈ, ਕੋਈ ਸੰਤ ਰਾਮ ਭਗਤ ਹੈ, ਇੱਕ ਬਾਬੇ ਹੱਥ ਥੌਲਾ ਕਰਦੇ, ਇੱਕ ਬਾਬੇ ਨੇ ਝਾੜਾ ਕਰਦੇ, ਕਈ ਸੰਤ ਭੂਤ ਨੇ ਕੱਢਦੇ, ਕਈ ਬਾਬੇ ਪ੍ਰੇਤ ਨਾ ਛੱਡੇ, ਕੋਈ ਸੰਤ ਵਰ ਸਾਰੇ ਦੇਵੇ, ਕੋਈ ਪਤੀ ਨੂੰ ਵਸ ਕਰ ਦੇਵੇ, ਕੋਈ ਸੰਤ ਨੀਰੀ ਫੂਕੀ ਮਾਰੇ, ਕੋਈ ਨਾਲ ਪਾਠ ਪੜ੍ਹਾਵੇ, ਕੋਈ ਰਿੱਧੀਆਂ ਸਿੱਧੀਆਂ ਦੇਵੇ, ਕਈ ਬਾਬੇ ਨੇ ਲਾਉਂਦੇ ਟੇਵੇ, ਕਈ ਕੰਨਾਂ ਵਿੱਚ ਮੰਤਰ ਦਿੰਦੇ, ਕੰਨਾਂ ਮੁੰਨਾ ਕੁਰਰ ਕਰੇਂਦੇ, ਸਿੱਖੀ ਦਾ ਊੜਾ ਨਾ ਆਵੇ ਫਿਰ ਵੀ ਪੂਰਨ ਸੰਤ ਕਹਾਵੇ, ਵਰ ਸਰਾਪ ਚੱਕਰਾਂ ਵਿੱਚ ਪਾ ਕੇ, ਮੰਤਰ ਤੰਤਰ ਭਰਮ 'ਚ ਪਾ ਕੇ, ਸਿੱਖੀ ਨੂੰ ਰਲ ਗੱਢ ਕਰਵਾ ਕੇ, ਅੰਨਿਆਂ ਤੋਂ ਪੂਜਾ ਕਰਵਾ ਕੇ, ਮਰਿਆਦਾ ਦੀਆਂ ਵੰਡੀਆਂ ਪਾ ਕੇ, ਨਿੱਜ ਪ੍ਰਭੂਤਾ ਅਸਮਾਨ ਚੜ੍ਹਾ ਕੇ, ਝੋਲੀ ਚੁੱਕਾਂ ਦੇ ਅੱਡੇ ਬਣਾ ਕੇ, ਕਹਿੰਦੇ ਸਿੱਖੀ ਰਹਿਣ ਨਹੀਂ ਦੇਣੀ, ਇੱਕ ਥਾਵੇਂ ਇਹ ਬਹਿਣ ਨਹੀਂ ਦੇਣੀ, ਅਨੇਕ ਮੱਤਾਂ ਦੇ ਸੰਤ ਨੇ ਸਾਰੇ, ਡੇਰੇ ਉੱਚੇ ਨਿਆਰੇ ਨਿਆਰੇ, ਹੱਥ 'ਤੇ ਸਰੋਂ ਜਮਾਉਂਦੇ ਸਾਰੇ, ਧਨ ਦੇ ਹੁੰਦੇ ਵਾਰ ਨਿਆਰੇ, ਕਲਯੁਗੀ ਸੰਤਾਂ ਦੇ ਦੇਖੋ ਕਾਰੇ, ਕੈਸੇ ਦਿਨ ਦਿਖਾਉਂਦੇ ਤਾਰੇ। ਇਹ ਬੜਾ ਲੰਬਾ ਹੈ ਜੀ, ਤੁਸੀਂ ਪੜ੍ਹਦੇ, ਮੈਂ ਪੜ੍ਹਦਾ ਜਾਊਂ, ਤੁਸੀਂ ਸੁਣਦੇ ਜਾਓਗੇ ਤਾਂ 2:57 ਹੋ ਜਾਣੇ ਨੇ। ਇਹ ਤਾਂ ਮੈਂ ਕੁਛ ਹੀ ਨਾਂ ਦੱਸੇ ਨੇ, ਵੈਸੇ ਆਪਣੇ ਨੇੜੇ ਤੇੜੇ ਪਿੰਡਾਂ 'ਚ ਜਿੱਥੇ ਮਰਜ਼ੀ ਦੇਖ ਲਓ, 4-4, 5-5 ਡੇਰੇ ਵੱਡੇ ਛੋਟੇ, ਹੁਣ ਬਾਬਿਆਂ ਦੀਆਂ ਜਿਹੜੀਆਂ ਫੋਟੋਆਂ ਫੇਸਬੁੱਕ 'ਤੇ ਲੱਗਦੀਆਂ, ਲਾਈਵ ਹੁੰਦੇ ਨੇ ਬਾਬੇ, ਵਿਗਿਆਨ ਦੀਆਂ ਸਹੂਲਤਾਂ ਲੈ ਕੇ, ਵਿਗਿਆਨ ਨੂੰ ਗਾਲਾਂ ਕੱਢ ਕੇ, ਅਤੇ ਤੁਹਾਨੂੰ ਕਹਿੰਦੇ ਆ ਜੀ ਬਸ ਸੱਤ ਬਚਨ ਕਹਿ ਕੇ ਮੰਨੀ ਜਾਓ। ਮੈਂ ਰੋਜ਼ 1/2 ਘੰਟਾ ਲਾਉਣਾ, ਬਾਹਲਾ ਸਮਾਂ ਨਹੀਂ ਮੈਂ ਬਰਬਾਦ ਕਰਦਾ ਹੁੰਦਾ, ਜਿੰਨਾ ਕੁ ਮੈਂ ਟਾਈਮ ਲਾਉਂਦਾ ਹੁੰਦਾ, ਮੇਰਾ ਮਕਸਦ ਉਹ ਟਾਈਮ ਲਾਉਣ ਦਾ ਹੁੰਦਾ ਵੀ ਇਹਨਾਂ ਨੂੰ ਐਕਸਪੋਜ਼ ਕਿਵੇਂ ਕੀਤਾ ਜਾਵੇ। ਅਸੀਂ 84-85 'ਚ ਤਰਕਸ਼ੀਲ ਸੁਸਾਇਟੀ ਬਣਾਈ ਸੀ, ਅਸੀਂ ਕਿਸੇ ਸਾਧ ਦੇ ਡੇਰੇ ਜਾ ਕੇ ਨਹੀਂ, ਕਿਸੇ ਨਾਲ ਐਵੇਂ ਲੜਾਈ ਝਗੜਾ ਨਹੀਂ ਕਰਦੇ, ਅਸੀਂ ਪ੍ਰਚਾਰ ਦੇ ਮਾਧਿਅਮਾਂ ਰਾਹੀਂ ਪ੍ਰਚਾਰ ਕਰਦੇ ਹਾਂ ਇਹਨਾਂ ਦੇ ਖਿਲਾਫ਼, ਬੜੇ ਜ਼ੋਰਦਾਰ ਤਰੀਕੇ ਨਾਲ ਅਸੀਂ ਪ੍ਰਚਾਰ ਕਰਦੇ ਹਾਂ ਜੀ। ਇੱਥੇ ਕੋਈ ਬਾਬਾ ਆਉਂਦਾ, ਕਈ ਬਾਬੇ ਬੜੇ ਵੱਡੇ ਵੱਡੇ ਠੱਗ ਨੇ ਜੀ, ਕਰੋੜਾਂ ਦੇ ਮਾਲਕ ਨੇ, ਟ੍ਰਿਲੀਅਨਸ ਆਫ ਡਾਲਰ ਜਿੱਥੋਂ ਇਕੱਠੇ ਕਰਕੇ ਲਿਜਾਂਦੇ ਨੇ, ਕੰਪਿਊਟਰ 'ਤੇ ਉਹ ਬਿਮਾਰੀਆਂ ਠੀਕ ਕਰਨ ਦੇ ਦਾਅਵੇ ਕਰਦੇ ਨੇ, ਉਹ ਕਹਿੰਦੇ ਜੀ ਅਸੀਂ ਮੰਤਰ ਦਾ ਤੁਹਾਨੂੰ ਪਾਸਵਰਡ ਦੇ ਦਿੰਦੇ ਹਾਂ, $150 ਜਮ੍ਹਾਂ ਕਰਾਓ, ਆਪਣੇ ਲੋਕ ਐਡੇ ਕਮਲੇ ਨੇ, ਊਂ ਕਹਿੰਦੇ ਜੀ ਬਸ ਸਾਡੇ ਸਿਰ 'ਤੇ ਤਾਂ ਕਹਿੰਦੇ ਜੀ ਗੁਰੂਆਂ ਪੀਰਾਂ ਪੈਗੰਬਰਾਂ ਦਾ ਹੱਥ ਆ, ਅਤੇ ਅਸੀਂ ਬਹੁਤ ਵੱਡੀ ਉੱਚੀ ਸੋਚਣੀ ਰੱਖਦੇ ਹਾਂ, ਅਤੇ ਅਸੀਂ ਕਿਸੇ ਸਾਧ ਸੰਤ ਨੂੰ ਨਹੀਂ ਮੰਨਦੇ, ਪਰ ਜਿੰਨੇ ਸਾਧ ਸੰਤਾਂ ਨੂੰ ਸਾਡੇ ਪੰਜਾਬੀ ਮੰਨਦੇ ਹਨ, ਉਹਨਾਂ ਮੇਰਾ ਖਿਆਲ ਦੁਨੀਆਂ ਦਾ ਹੋਰ ਕੋਈ ਵਿਅਕਤੀ ਨਹੀਂ ਮੰਨਦਾ ਹੋਣਾ। ਅਤੇ ਜਦੋਂ ਸਾਡੇ ਲੋਕਾਂ ਨੂੰ ਕਹੀਦਾ ਵੀ ਭਾਈ, ਫਿਰ ਕਹਿਣਗੇ ਜੀ ਉਹ ਤੁਹਾਡਾ ਉਹ ਬਾਬੇ ਨਾਲ ਕੀ ਰੌਲਾ, ਉਹ ਤਾਂ ਰੱਬ ਦਾ ਰੂਪ ਆ, ਉਹ ਤਾਂ ਬਸ ਪਾਠ ਕਰਨਾ ਹੀ ਸਿਖਾਉਂਦਾ, ਹੋਰ ਨਹੀਂ ਕੁਛ ਕਰਦਾ। ਅਸੀਂ ਕਹਿੰਦੇ ਜੀ ਅਸੀਂ ਹੋਰ ਕਿਸ ਤੋਂ ਕੀ ਲੈਣਾ, ਕੋਈ ਪਾਠ ਕਰਨਾ ਸਿਖਾਵੇ ਨਾ ਕਰਾਵੇ, ਕੋਈ ਰੱਬ ਦਾ ਵਾਹਿਗੁਰੂ ਦਾ ਨਾਂ ਲਵੇ ਜਾਂ ਨਾ ਲਵੇ, ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ, ਗੱਲ ਤਾਂ ਉਹਦੇ ਅਮਲਾਂ ਤੋਂ ਆ, ਗੱਲ ਇਹ ਹੈ ਕਿ ਉਹਦੀ ਜੀਵਨ ਜਾਂਚ ਕਿਵੇਂ ਆ। ਉਹ 3-3, 4-4 ਘੰਟੇ ਤੁਹਾਨੂੰ ਬਿਠਾ ਕੇ ਕਰਾਉਂਦਾ ਕੀ ਆ, ਥੋਤੋਂ ਗੱਲਾਂ ਸੁਣਾਈ ਜਾਂਦਾ, ਅਤੇ ਤੁਸੀਂ ਉਹਨੂੰ ਕਹੀ ਜਾਂਦਾ ਜੀ ਇਹ ਮਹਾਂਪੁਰਸ਼ ਆ, ਅਤੇ ਜਿਹੜੇ ਅਸਲੀ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਇਨਸਾਨੀਅਤ ਲਈ ਕੁਛ ਕੀਤਾ ਉਹਨਾਂ ਦੇ ਤੁਹਾਨੂੰ ਨਾਂ ਨਹੀਂ ਯਾਦ। ਇੱਥੇ ਪੁੱਛ ਲਓ ਵੀ ਬਲਬ ਦੀ ਖੋਜ ਕਿਹਨੇ ਕੀਤੀ ਆ, ਜਿਹੜਾ ਤੁਸੀਂ ਸਵੇਰ ਤੋਂ ਸ਼ਾਮ ਤਾਈਂ ਘਰ ਬੈਠ ਕੇ ਜਿਹਦੇ ਚਾਨਣ 'ਚ ਪੜ੍ਹਦੇ ਹੋ, ਅੱਧਿਆਂ ਨੂੰ ਪਤਾ ਹੋਣਾ। ਫਿਰ ਕਹਿਣਗੇ ਜੀ ਅਸੀਂ ਤਾਂ ਉਹ 8ਵੀਂ 'ਚ ਹੀ ਨਾ ਕੋਈ ਪ੍ਰੋਬਲਮ ਆ ਗਈ ਸੀ, ਫਿਰ ਅਸੀਂ ਪੜ੍ਹਾਈ ਛੱਡਤੀ ਸੀ। ਪੜ੍ਹਾਈ ਸਕੂਲਾਂ ਕਾਲਜਾਂ 'ਚ ਥੋੜ੍ਹੀ ਹੁੰਦੀ ਆ, ਮੈਂ ਬਥੇਰੇ ਬਜ਼ੁਰਗ ਦੇਖਿਆ 70-75 ਸਾਲ ਦੇ, ਅਖਬਾਰ ਚੱਕਿਆ ਹੁੰਦਾ ਉਹਨਾਂ ਨੇ ਜੀ, ਕੋਨੇ 'ਤੇ ਬੈਠ ਕੇ ਪੜ੍ਹ ਰਹੇ ਹੁੰਦੇ ਆ। ਦੇਖੋ 75 ਸਾਲ ਦਾ ਬਜ਼ੁਰਗ ਜੇ ਅਖਬਾਰ ਪੜ੍ਹ ਰਿਹਾ, ਕੋਈ ਕਿਤਾਬ ਪੜ੍ਹ ਰਿਹਾ, ਤਾਂ ਫਿਰ ਜ਼ਰੂਰੀ ਤਾਂ ਨਹੀਂ ਜਿਹਨੇ ਸਕੂਲੀ ਵਿੱਦਿਆ ਪੜ੍ਹੀ ਆ ਉਹ ਹੀ ਪੜ੍ਹਾਕੂ ਹੁੰਦਾ। ਬੰਦੇ ਨੂੰ ਲਗਾਤਾਰ ਸਿੱਖਦੇ ਰਹਿਣਾ ਚਾਹੀਦਾ, ਇਹਨਾਂ ਸਾਧਾਂ ਦੇ ਡੇਰਿਆਂ ਦੇ ਵਿੱਚ ਜਾ ਕੇ, ਸਾਧਾਂ ਦੀ ਛੱਡੋ ਜੀ, ਮੈਂ ਤਾਂ ਬੜਾ ਸਪੱਸ਼ਟ ਰੂਪ 'ਚ ਕਹਿੰਦਾ, ਧਾਰਮਿਕ ਸਥਾਨਾਂ 'ਤੇ ਜਾ ਕੇ ਤੁਹਾਨੂੰ ਕੁਛ ਨਹੀਂ ਮਿਲਦਾ, ਤੁਹਾਨੂੰ ਸਿੱਖਿਆ ਨਹੀਂ ਮਿਲਦੀ, ਤੁਹਾਨੂੰ ਸੰਤੁਸ਼ਟੀ ਜ਼ਰੂਰ ਹੁੰਦੀ ਹੈ, ਸੰਤੁਸ਼ਟੀ ਲਈ ਜਾਓ ਕੋਈ ਪ੍ਰੋਬਲਮ ਨਹੀਂ। ਪਰ ਜੇ ਤੁਸੀਂ ਸਮਝਦੇ ਹੋ ਕਿ ਸਿੱਖਣ ਲਈ ਤੁਸੀਂ ਧਾਰਮਿਕ ਸਥਾਨਾਂ 'ਚ ਜਾਂਦੇ ਹੋ, ਕਿਉਂਕਿ ਇਹਨਾਂ ਸਾਰੇ ਡੇਰਿਆਂ ਦੇ ਵਿੱਚ ਧਾਰਮਿਕ ਸਥਾਨ ਵੀ ਬਣਾਏ ਹੋਏ ਨੇ, ਕਿਸੇ ਨੂੰ ਗੱਲ ਮੇਰੀ ਮਾੜੀ ਲੱਗੂ ਪਰ ਇਹ ਸੱਚਾਈ ਹੈ ਜੀ। ਜਿੰਨੇ ਡੇਰੇ ਨੇ ਉਹ ਨਾਲ ਦੀ ਨਾਲ ਉਹ ਦਾਅਵਾ ਕਰਦੇ ਨੇ ਕਿ ਉੱਥੋਂ ਉਹਨਾਂ ਨੂੰ ਲੋਕਾਂ ਨੂੰ ਉੱਥੋਂ ਸੰਤੁਸ਼ਟੀ ਮਿਲਦੀ ਆ, ਅਤੇ ਉਹ ਜੀਵਨ ਜਾਂਚ ਸਿਖਾਉਂਦੇ ਨੇ। ਜਿਹਨੇ ਜੀਵਨ ਜਾਂਚ ਆਪ ਨਹੀਂ ਸਿੱਖੀ ਉਹ ਤੁਹਾਨੂੰ ਕੀ ਸਿਖਾ ਦੂਗਾ। ਆਪ ਤਾਂ ਉਹਨਾਂ ਨੇ ਡੇਰੇ 'ਤੇ ਕਬਜ਼ਾ ਕੀਤਾ ਲੱਠਮਾਰਾਂ ਨੂੰ ਨਾਲ ਲੈ ਕੇ, ਇੱਥੇ ਤਕੜੇ ਤਕੜੇ ਵੱਡੇ ਵੱਡੇ ਸਿੰਗਰ ਵੀ ਮਿਲ ਜਾਣਗੇ ਤੁਹਾਨੂੰ, ਜਿਹੜੇ ਲਿਲਕੜੀਆਂ ਕੱਢਦੇ ਨੇ ਵੀ ਇੱਕ ਫਲਾਨਾ ਬਾਬਾ ਜਿਹੜਾ ਬੜਾ ਮਸਤੀ 'ਚ ਰਹਿੰਦਾ ਅਤੇ ਅਸੀਂ ਉਹਦੇ ਸ਼ਰਧਾਲੂ ਹਾਂ, ਜਾਣੀ ਉਹਨਾਂ ਦੀ ਸ਼ਬਦਾਵਲੀ ਸਾਰਾ ਕੁਝ ਉਹਨਾਂ ਦਾ ਪੈਸਿਆਂ 'ਤੇ ਟਿਕਿਆ ਹੁੰਦਾ। ਅੰਤ ਨੂੰ ਜਦੋਂ ਪੈਸਾ ਉਹਨਾਂ ਨੂੰ ਮਿਲ ਜਾਂਦਾ ਤਾਂ ਫਿਰ ਬਸ ਜੀ ਉਹ ਡੇਰੇ ਦੇ ਗੁਣ ਗਾਏ ਜਾਂਦੇ ਨੇ, ਉਂਝੋ ਬੜੇ ਉੱਚ ਪੱਧਰ ਦੇ ਲੇਖਕ ਵੀ ਨੇ, ਉੱਚ ਪੱਧਰ ਦੇ ਗਾਇਕ ਵੀ ਨੇ। ਇਹ ਹਾਲ ਆ ਜੀ ਸਾਡੇ ਸਮਾਜ ਦਾ। ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਪਹੀਏ ਦੀ ਕਾਢ ਨਿਕਲਣ ਨਾਲ ਸਮਾਜ ਦੀ ਤਰੱਕੀ ਹੋਈ ਆ, ਅੱਗ ਦੀ ਕਾਢ ਨਿਕਲਣ ਨਾਲ ਸਮਾਜ ਦੀ ਤਰੱਕੀ ਹੋਈ ਆ, ਵਿਗਿਆਨ ਦੇ ਨਾਲ ਵਿਗਿਆਨਕ ਖੋਜਾਂ ਨਾਲ ਸਮਾਜ ਦੀ ਤਰੱਕੀ ਹੋਈ ਆ, ਪੈਨਸਲੀਨ ਦੀ ਖੋਜ ਨਾਲ ਦਿਮਾਗ ਦੀ ਤਰੱਕੀ ਹੋਈ ਆ, ਰੋਜ਼ ਤਰੱਕੀਆਂ ਹੋ ਰਹੀਆਂ, ਸਾਡੀਆਂ ਜਾਨਾਂ ਜਿਹੜੀਆਂ ਬਚ ਰਹੀਆਂ। ਠੀਕ ਆ ਵਿਗਿਆਨ ਨੂੰ ਗਲਤ ਪਾਸੇ ਵੀ ਵਰਤਿਆ ਜਾ ਰਿਹਾ, ਪਰ ਸਾਡੇ ਲੋਕਾਂ ਦਾ ਇੱਧਰ ਕੋਈ ਵਾਹ ਵਾਸਤਾ ਨਹੀਂ। ਸਾਡੇ ਲੋਕਾਂ ਦਾ ਵਾਹ ਵਾਸਤਾ ਵੀ ਅਸੀਂ ਬਾਬਾ ਜੀ ਤੋਂ, ਬਸ ਬਾਬਾ ਜੀ ਦੀ ਮਿਹਰ ਦਾ ਹੱਥ ਸਾਡੇ ਸਿਰ ਦੇ ਉੱਤੇ ਆ, ਅਸੀਂ ਪਤਾ ਨਹੀਂ ਤਰੱਕੀਆਂ ਕਰੀ ਜਾਂਦੇ। ਹਾਲਾਂਕਿ ਜਿਹੜਾ ਟਰੱਕ ਚਲਾ ਰਹੇ ਆ, ਜਿਹੜੀ ਕਾਰ ਚਲਾ ਰਹੇ ਆ, ਜਿਹੜੇ ਫੋਨ 'ਤੇ ਗੱਲਾਂ ਕਰਦੇ ਆ, ਜਿਹੜੇ ਰੇਡੀਓ ਤੋਂ ਉਹ ਪ੍ਰੋਗਰਾਮ ਸੁਣਦੇ ਆ, ਜਿੰਨੀਆਂ ਵੀ ਸਹੂਲਤਾਂ ਮਾਣਦੇ ਆ, ਜਿਹੜੇ ਜਹਾਜ਼ ਦੇ ਉੱਤੇ ਚੜ੍ਹ ਕੇ ਆਪਣੇ ਦੇਸ਼ ਜਾਂਦੇ ਆ, ਅਤੇ ਉਹਦੇ 'ਚ ਕਿਤੇ ਬਾਬਿਆਂ ਦੀ ਕੋਈ ਦੇਣ ਨਹੀਂ। ਬਾਬਿਆਂ ਦੀ ਦੇਣ ਆ ਪਿੰਡਾਂ 'ਚ ਧੜੇਬਾਜ਼ੀਆਂ, ਲੜਾਈਆਂ ਵੋਟਾਂ ਵੇਲੇ, ਕਿਉਂਕਿ ਗੁਲਾਮ ਮਾਨਸਿਕਤਾ ਸਾਡੀ, ਵੋਟਾਂ ਵੇਲੇ ਬਾਬੇ ਆ ਜਿਹੜੇ ਬਸ ਜਿੱਧਰ ਨੂੰ ਕਹਿ ਦਿੰਦੇ ਸਾਡੇ ਲੋਕ ਉੱਧਰ ਵੋਟਾਂ ਪਾ ਦਿੰਦੇ ਆ। ਆ ਜਿੰਨੇ ਹੋਰ ਕਈਆਂ ਦੇ ਨਾਂ ਨਹੀਂ ਲਏ ਗਏ, ਰਾਧਾ ਸੁਆਮੀ, ਸਰਸਾ ਵਾਲੇ, ਫਲਾਨੇ ਟਿਮਕੇ, ਉਹ ਸਾਰੇ ਆਪੋ ਆਪਣੇ ਜਿਹੜੇ ਸਾਧ ਨੇ ਉਹਨਾਂ ਨੂੰ ਸਤਿਗੁਰੂ ਦੱਸਦੇ ਆ। ਦੇਖੋ ਸਾਡੇ ਵਰਡਸ ਕਿਵੇਂ ਪਲਿਊਟ ਕਰਤੇ ਉਹਨਾਂ ਨੇ। ਮੈਨੂੰ ਉਹ ਵੀਰ ਜੀ ਖਾਲਸਾ ਜੀ ਜਸਵੀਰ ਸਿੰਘ ਜੀ, ਉਹਨਾਂ ਦਾ ਇੱਥੇ ਏਅਰ 'ਤੇ ਵੀ ਇੱਕ ਦਿਨ ਫੋਨ ਆਇਆ ਸੀ, ਉਹਨਾਂ ਨੇ ਕਿਹਾ ਸੀ ਬਾਬਾ ਸ਼ਬਦ ਬਾਰੇ। ਮੈਂ ਉਦੋਂ ਹੀ ਮੈਨੂੰ ਰਿਲਾਈਜ਼ ਹੋਇਆ, ਮੈਂ ਕਿਹਾ ਬਿਲਕੁਲ ਠੀਕ ਆ ਜੀ, ਕਿਉਂਕਿ ਬਾਬਾ ਸ਼ਬਦ ਬਦਨਾਮ ਹੋ ਗਿਆ। ਵੈਸੇ ਬਾਬਾ ਸ਼ਬਦ ਇੰਨਾ ਸੋਹਣਾ, ਬਹੁਤ ਥੋੜ੍ਹੇ ਜਿਹੜੇ ਇਨਸਾਨ ਆ ਉਹਨਾਂ ਲਈ ਬਾਬਾ ਸ਼ਬਦ ਵਰਤਿਆ ਜਾਂਦਾ ਸੀ, ਪਰ ਇਹਨਾਂ ਨੇ ਬਾਬਾ ਸ਼ਬਦ ਨੂੰ ਬਦਨਾਮ ਕਰਤਾ, ਇਹਨਾਂ ਨੇ ਸੰਤ ਸ਼ਬਦ ਨੂੰ ਬਦਨਾਮ ਕਰਤਾ, ਇਹਨਾਂ ਨੇ ਮਹਾਂਪੁਰਸ਼ ਸ਼ਬਦ ਨੂੰ ਬਦਨਾਮ ਕਰਤਾ। ਜਾਣੀ ਹਰੇਕ ਸ਼ਬਦ ਜਿਹੜਾ ਸਾਨੂੰ ਤਾਕਤ ਦਿੰਦਾ ਸੀ, ਜਿੱਥੋਂ ਬੰਦੇ ਤਵੱਕੋ ਰੱਖਦੇ ਸੀ ਵੀ ਇਹ ਸ਼ਬਦ ਹੀ ਬਹੁਤ ਸੋਹਣਾ, ਇਹ ਸ਼ਬਦ ਸਾਡੀ ਜ਼ੁਬਾਨ 'ਤੇ ਆ ਗਿਆ ਤਾਂ ਸਾਡਾ ਕਿਰਦਾਰ ਬਦਲ ਜੂ, ਇਹਨਾਂ ਨੇ ਉਹ ਸ਼ਬਦ ਸਾਰੇ ਪਲਿਊਟ ਕਰਤੇ। ਇਕੱਲਾ ਵਾਤਾਵਰਣ ਨਹੀਂ ਪਲਿਊਟ ਕੀਤਾ, ਸਾਡੀ ਸੋਚ ਹੀ ਨਹੀਂ ਪਲਿਊਟ ਕੀਤੀ, ਇਹਨਾਂ ਨੇ ਸਾਡੀ ਭਾਸ਼ਾ ਦੇ ਵਿੱਚੋਂ ਉਹ ਸ਼ਬਦ ਜਿਹੜੇ ਸਾਨੂੰ, ਜਿਹੜੇ ਸਾਡੇ ਲਈ ਪ੍ਰੇਰਣਾ ਦਾ ਸਰੋਤ ਸੀ, ਇਹਨਾਂ ਨੇ ਉਹ ਪਲਿਊਟ ਕਰਤੇ। ਹੁਣ ਤੁਸੀਂ ਕਹੋ ਸਤਿਗੁਰੂ, ਉਹ ਸਤਿਗੁਰੂ ਜਦੋਂ ਕਹੋਗੇ ਵੀ ਉਹ ਔਰਤਾਂ ਨੂੰ ਬੱਚੀਆਂ ਨੂੰ ਛੇੜਦਾ ਸੀ, ਉਹ ਜੇਲ੍ਹ ਦੇ ਵਿੱਚ ਬੈਠਾ। ਰਾਮ ਸ਼ਬਦ ਕਿੰਨਾ ਪਿਆਰਾ ਲੱਗਦਾ ਸਾਰਿਆਂ ਨੂੰ, ਪਰ ਆਹ ਰਾਮਪਾਲ, ਰਾਮ ਰਹੀਮ ਅਤੇ ਹੋਰ ਵੀ ਬਹੁਤ ਸਾਰੇ, ਇਹਨਾਂ ਨੇ ਕਿੰਨਾ ਮਤਲਬ ਉਹ ਸ਼ਬਦ ਨੂੰ ਭੈੜਾ ਕਰਤਾ, ਬੁਰਾ ਬਣਾਤਾ ਸ਼ਬਦ ਨੂੰ। ਨਹੀਂ ਕੋਈ ਵੇਲਾ ਸੀ ਜਦੋਂ ਬੰਦਾ ਰਾਮ ਕਹਿੰਦਾ ਨਾ ਤਾਂ ਉਹਨੂੰ ਠੰਡਕ ਜੀ ਪਹੁੰਚਦੀ ਸੀ ਮਨ ਨੂੰ। ਮਤਲਬ ਇਹਨਾਂ ਨੇ ਇੰਨਾ ਕੁਛ ਕਰਤਾ ਨਾ, ਇਹਨਾਂ ਨੂੰ ਇਹ ਬਹੁਤੇ ਕ੍ਰਿਮੀਨਲ ਲੋਕ ਹੁੰਦੇ ਨੇ, ਬਹੁਤੇ ਵਾਰੀ ਤਾਂ ਇਹਨਾਂ ਦੇ ਕ੍ਰਾਈਮ ਦੇ ਪਰਦੇ ਖੁੱਲ੍ਹ ਜਾਂਦੇ ਆ, ਬਹੁਤੇ ਵਾਰੀ ਇਹ ਅਣਦੱਬੇ ਰਹਿ ਜਾਂਦੇ ਨੇ, ਮਤਲਬ ਉਹ ਖੁੱਲ੍ਹਦੇ ਨਹੀਂ ਜਿਹੜੇ ਪੜਦੇ ਆ। ਡੇਰਿਆਂ ਦੇ ਉੱਤੇ ਕਬਜ਼ਾ ਹੈ ਬਹੁਤ, ਇਹ ਪੋਲੀਟੀਸ਼ੀਅਨਸ ਨੇ ਜਿਹੜੇ, ਉਹਨਾਂ ਨੂੰ ਸ਼ਹਿ ਆ, ਇਹਨਾਂ ਦੀ 24 ਘੰਟੇ ਬੋਡੀਗਾਰਡ ਨਾਲ ਰਹਿੰਦੇ ਨੇ। ਆਹ ਜਿਹੜੇ ਅੱਜ ਵੱਡੇ ਬਾਬੇ ਬਣੇ ਹੋਏ ਨੇ, ਸਿਆਣੇ ਕਹਿੰਦੇ ਘਾਉਂਦੇ ਨੇ ਨਾ, ਮੈਂ ਕੱਲ੍ਹ ਵੀ ਕਹਿ ਕੇ ਗਿਆ ਸੀ ਵੀ ਇਹਨਾਂ ਦੀ ਪਟਾਰੀ 'ਚ ਤਾਂ ਕੁਛ ਹੈ ਨਹੀਂ ਗਾ, ਇੱਧਰੋਂ ਉੱਧਰੋਂ 4 ਗੱਲਾਂ ਸੁਣ ਕੇ ਕਿਤਾਬਾਂ ਪੜ੍ਹ ਕੇ ਲੋਕ ਸਸਤੀਆਂ ਜੀਆਂ ਇਹ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਮੈਨੂੰ ਉਹ ਵੇਲਾ ਵੀ ਯਾਦ ਆ ਵੀ ਜਦੋਂ ਆਹ ਜਿਹੜੇ ਅੱਜ ਕੱਲ੍ਹ ਸਤਸੰਗ ਕਰਨ ਆਉਂਦੇ ਨੇ ਨੌਜਵਾਨ ਜੇ ਬਾਬੇ, ਜਦੋਂ ਬਿਲਕੁਲ ਬੱਚੇ ਹੁੰਦੇ ਸੀ, ਇਹ 17-18 ਸਾਲ ਦੇ, ਪਿੰਡਾਂ ਦੇ ਵਿੱਚ ਜਾਂਦੇ ਹੁੰਦੇ ਸੀ, ਕਾਰਾਂ ਅੱਗੇ ਪਿੱਛੇ ਹੁੰਦੀਆਂ ਸੀ, ਅਤੇ ਕਿਵੇਂ ਜਦੋਂ ਵਿਹੜੇ 'ਚੋਂ ਲੰਘਦੇ ਸੀ ਤਾਂ ਕਈ ਵਾਰੀ ਇਹ ਜਵਾਕਾਂ ਨੂੰ ਫੇਟਾਂ ਮਾਰ ਕੇ, ਔਰਤਾਂ ਨੂੰ ਫੇਟ ਮਾਰ ਕੇ ਲੰਘ ਜਾਂਦੇ ਸੀ। ਜੇ ਕੋਈ ਕਹਿੰਦਾ ਸੀ ਵੀ ਕਾਰਾਂ ਹੌਲੀ ਚਲਾਓ ਤਾਂ ਇਹਨਾਂ ਦੇ ਜਿਹੜੇ ਪਿੱਛੇ ਡਾਂਗਾਂ ਵਾਲੇ ਸੀ ਅਤੇ ਉਹ ਲੋਕਾਂ ਦਾ ਕਟਾਪਾ ਕਰਦੇ ਹੁੰਦੇ ਸੀ। ਆ ਹੋਰ ਤੁਹਾਨੂੰ ਨਿਹੰਗ ਸਿੰਘਾਂ ਦੇ ਟੋਲੇ ਲੱਭ ਜਾਣਗੇ, ਪਿੰਡਾਂ ਦੇ ਮੂੰਹ ਕਹਿਣਗੇ ਜੀ ਅਸੀਂ ਜੀ ਉੱਥੇ 40 ਮੁਕਤਿਆਂ ਦੀ ਧਰਤੀ 'ਤੇ ਮੁਕਤਸਰ ਚੱਲੇ ਹਾਂ ਅਸੀਂ ਸ਼ਰਧਾਂਜਲੀ ਭੇਟ ਕਰਨ। ਪਰ ਹਰੇਕ ਗਰੀਬ ਕਿਸਾਨ ਦੇ ਪੱਠੇ ਵੱਢ ਕੇ ਬਰਸੀਮ ਲੱਗਿਆ ਹੁੰਦਾ ਸੀ, ਚੜ੍ਹੀ ਹੁੰਦੀ ਸੀ, ਖਾ ਜਾਂਦੇ ਸੀਗੇ। ਮਤਲਬ ਇੰਨੇ ਕੁ ਠੱਗ ਲੁਟੇਰੇ ਅਤੇ ਚੋਰ ਨੇ ਸਾਧਾਂ ਸੰਤਾਂ ਦੇ ਵਿੱਚੋਂ। ਇੱਥੇ ਤਾਂ ਥੋੜ੍ਹੀ ਜਿਹੀ ਸੋਝੀ ਆ ਗਈ ਹੈ, ਪਰ ਇੱਥੇ ਵੀ ਸਾਡੇ ਬਹੁਤ ਵੱਡੇ ਵੱਡੇ ਭਗਤ ਨੇ। ਜਦੋਂ ਮੈਂ ਬੋਲਦਾ ਹੁੰਦਾ ਇੱਥੇ ਅਤੇ ਉਹ ਕਚੀਚੀਆਂ ਵੱਟਦੇ ਹੁੰਦੇ ਨੇ, ਮੈਂ ਕਈ ਵਾਰੀ ਕਮੈਂਟਸ ਪੜ੍ਹਦਾ। ਜਦੋਂ ਮੈਂ ਵਿਜ਼ਨ ਟੀ ਵੀ 'ਤੇ ਪ੍ਰੋਗਰਾਮ ਸ਼ੁਰੂ ਕੀਤਾ 10 ਸਾਲ ਪਹਿਲਾਂ, ਅਤੇ ਮੈਂ ਇੱਕ ਦੋ ਵਾਰੀ ਬਾਬਿਆਂ ਦੇ ਪ੍ਰੋਗਰਾਮ ਕੀਤਾ, ਅਤੇ ਮੈਂ ਮਗਰੋਂ ਗੂਗਲ 'ਤੇ ਜਾ ਕੇ ਆਪਣਾ ਨਾਂ ਸਰਚ ਕੀਤਾ ਵੀ ਚਰਨਜੀਤ ਬਰਾੜ ਪੰਜਾਬੀ 'ਚ ਪਾ ਕੇ, ਅਤੇ ਮੈਨੂੰ ਇਹੋ ਜਿਹੀਆਂ ਕੁਆਂਟਲ ਕੁਆਂਟਲ ਦੀਆਂ ਗਾਲਾਂ ਕੱਢੀਆਂ ਹੋਈਆਂ ਲੋਕਾਂ ਨੇ ਵੀ ਇਹ ਕਾਲੇ ਮੂੰਹ ਵਾਲਾ ਜਦੋਂ ਟੀਵੀ 'ਤੇ ਬੈਠਦਾ ਇਹ ਆਏ ਹੁੰਦਾ ਆਏ ਹੋਇਆ। ਮੈਂ ਤਾਂ ਤੁਹਾਡੇ ਸਾਹਮਣੇ, ਠੀਕ ਹੈ ਬਿਮਾਰੀ ਠਮਾਰੀ ਹਰੇਕ ਨੂੰ ਲੱਗਦੀ ਆ, ਮਰਨਾ ਵੀ ਹਰੇਕ ਨੇ ਆ, ਪਰ ਜਿਹੇ ਜੀ ਭੈੜੀ ਸ਼ਬਦਾਵਲੀ 'ਚ ਮੈਨੂੰ ਸੰਬੋਧਨ ਕੀਤਾ ਨਾ, ਬਜਾਏ ਦੇ ਕਿ ਮੈਨੂੰ ਗੁੱਸਾ ਆਵੇ, ਮੇਰਾ ਮਨ ਸ਼ਾਂਤ ਹੋ ਗਿਆ ਵੀ ਠੀਕ ਹੈ, ਮੇਰੀ ਇੱਕ ਇੱਕ ਗੱਲ ਆ ਜਿਹੜੀ ਇਹਨਾਂ ਨੂੰ ਚੁਭਦੀ ਹੈ ਚੁਭੜੀ ਚਾਹੀਦੀ ਹੈ। ਹੁਣ ਵਕਤ ਆ ਗਿਆ ਦੋਸਤੋ, ਹੁਣ ਮੀਡੀਆ ਦਾ ਹਰੇਕ ਜਿਹੜਾ ਉਹ ਹੈਗਾ ਨਾ ਅਦਾਰਾ, ਘੱਟੋ ਘੱਟ ਇਹਨਾਂ ਦੇ ਖਿਲਾਫ਼ ਬੋਲਦਾ ਹੀ ਆ। ਕਈ ਵਾਰੀ ਬੰਦੇ ਕਹਿੰਦੇ ਆ ਵੀ ਬਈ ਅਸਰ ਨਹੀਂ ਹੁੰਦਾ, ਸਾਡੀ ਤਰਕਸ਼ੀ ਸੁਸਾਇਟੀ ਬਣਾਈ ਹੋਈ ਜੀ, ਐਡੀ ਵੱਡੀਆਂ ਵੱਡੀਆਂ ਟੀਮਾਂ ਬਣੀਆਂ ਹੋਈਆਂ ਪੰਜਾਬ 'ਚ, ਬਹੁਤ ਥਾਵਾਂ 'ਤੇ ਯੂਨਿਟ ਨੇ, ਵੈਨਸ ਕਿਤਾਬਾਂ ਲੈ ਕੇ ਜਾਂਦੀਆਂ ਨੇ, ਪੁਸਤਕਾਂ ਦੀ ਪੂਰੀ ਦੀ ਪੂਰੀ ਗੱਡੀ ਹੈ ਜਿਹੜੀ, ਉਹ ਪੁਸਤਕ ਮੇਲੇ ਲੱਗਦੇ ਨੇ, ਫਰਕ ਤਾਂ ਪੈਂਦਾ। ਬਹੁਤ ਵਾਰੀ ਸਾਨੂੰ ਮਜ਼ਾਕ ਕਰਦੇ ਲੋਕ ਵੀ ਤੁਹਾਡੀਆਂ ਗੱਲਾਂ ਨਾਲ ਕੀ ਫਰਕ ਪੈਂਦਾ, ਬਿਲਕੁਲ ਪੈਂਦਾ ਜੀ। ਪਹਿਲਾਂ ਕੋਈ ਬਾਬਿਆਂ ਖਿਲਾਫ਼ ਬੋਲਦਾ ਨਹੀਂ ਸੀ ਹੁੰਦਾ, ਥੋੜ੍ਹੇ ਲੋਕ ਬੋਲਦੇ ਸੀ, ਇਹ ਹੋਸਟ ਬੋਲਣ ਤੋਂ ਡਰਦਾ ਸੀ ਵੀ ਪਤਾ ਨਹੀਂ ਸਾਡੇ 'ਤੇ ਕੇਸ ਹੋਜੂ। ਪਰ ਬੋਲੋ ਜੀ, ਜ਼ਬਾਨ ਬੋਲਣ ਵਾਸਤੇ ਹੀ ਹੈ, ਵਿਚਾਰ ਸਾਂਝੇ ਕਰਨ ਵਾਸਤੇ ਹੁੰਦੇ ਆ। ਆਲੇ ਦੁਆਲੇ ਗੁਆਂਢ ਦੇ ਵਿੱਚ ਜਿਹੜਾ ਵੀ ਬੰਦਾ ਬਾਬਾ ਕੋਈ ਬਾਬਿਆਂ ਦੇ ਚੱਕਰ 'ਚ ਪਿਆ ਹੋਇਆ, ਜਿੱਥੇ ਵੀ ਕਹਿੰਦੇ ਨੇ ਅਖੌਤੀ ਸਤਸੰਗ ਲੱਗ, ਦੇਖੋ ਸਤਸੰਗ, ਸਤਸੰਗ ਸੱਚ ਦਾ ਸੰਗ ਕਰਨਾ, ਪਰ ਇਹ ਐਡੇ ਪਖੰਡੀ ਝੂਠੇ ਨੇ, ਇਹ ਕਹਿੰਦੇ ਅਸੀਂ ਸਤਸੰਗ ਵਰਡ ਨੂੰ ਇਹਨਾਂ ਨੇ ਕਿੰਨਾ ਬਦਨਾਮ ਕਰਤਾ। ਅਤੇ ਜਿੱਥੇ ਆਲੇ ਦੁਆਲੇ ਇੱਥੇ ਘਰਾਂ ਦੇ ਵਿੱਚ ਬਥੇਰੇ ਸਤਸੰਗ ਹੁੰਦਾ, ਸਾਡੇ ਲੋਕ ਉੱਥੇ ਕਦੇ ਸ਼ਿਕਾਇਤ ਨਹੀਂ ਕਰਦੇ, ਉੱਥੇ 100-100 ਗੱਡੀ ਖੜ੍ਹੀ ਹੁੰਦੀ ਹੈ। ਜੇ ਇੱਥੇ ਕਿਤੇ ਘਰ ਦੇ ਅੱਗੇ 4 ਗੱਡੀਆਂ ਖੜ੍ਹੀਆਂ ਹੁਣ, ਸਾਡੇ ਲੋਕਾਂ ਨੂੰ ਤਕਲੀਫ ਹੋ ਜਾਂਦੀ ਹੈ। ਜੇ ਕਿਤੇ ਬਾਬਾ ਆਇਆ, ਸੰਤ ਮਹਾਤਮਾ ਜੀ ਨੂੰ ਕਹਿੰਦੇ ਅਖੌਤੀ ਆਇਆ ਹੋਇਆ, ਸਾਡੇ ਲੋਕ ਕਦੇ ਸ਼ਿਕਾਇਤ ਨਹੀਂ ਕਰਦੇ, ਕਹਿਣਗੇ ਬਾਬਾ ਜੀ ਬੜੇ ਮਿੱਠੇ ਬਚਨ ਬੋਲਦੇ। ਕਾਹਦੇ ਮਿੱਠੇ ਬਚਨ? ਉਹ ਅੰਦਰੋਂ ਦਾ ਜ਼ਹਿਰ ਨਾ ਭਰਿਆ ਹੋਇਆ, ਤੁਹਾਡੀ ਮਾਇਆ ਦੇ ਉੱਤੇ ਟੇਕ ਆ ਉਹਦੀ, ਠੱਗ ਆ ਉਹ, ਉੱਥੋਂ ਗਰਮੀ ਤੋਂ ਡਰਦਾ, ਇੱਥੇ ਏਸੀ ਦੇ ਥੱਲੇ ਬੈਠਣ ਦਾ ਮਾਰਾ ਆ ਗਿਆ, ਨਾਲੇ ਪੈਸੇ ਬਣਾ ਕੇ ਤੁਰ ਜਾਂਦਾ ਉਹ, ਕਿਹੋ ਜਿਹਾ ਬੰਦਾ ਉਹ? ਅੱਛਾ ਫਿਰ ਕਹਿੰਦੇ ਜਿਹਨੂੰ ਗਿਆਨ ਬੜਾ। ਮੈਂ ਕੱਲ੍ਹ ਵੀ ਕਹਿ ਕੇ ਗਿਆ ਸੀ ਵੀ ਜਿਹਨੂੰ ਗਿਆਨ ਬਹੁਤ ਆ, ਜਿਹਨੂੰ ਰੱਬ ਦਾ ਗਿਆਨ ਹੋ ਗਿਆ, ਉਹਨੂੰ ਫਿਰ ਢੰਡੋਰਾ ਪਿੱਟਣ ਦੀ ਕੀ ਲੋੜ ਆ, ਉਹਨੂੰ ਢੋਲ ਵਜਾਉਣ ਦੀ ਕੀ ਲੋੜ ਆ, ਚੁੱਪ ਕਰਕੇ ਬੈਠੇ ਆਪਦਾ ਤਸੱਲੀ ਨਾਲ, ਬਸ ਰੱਬ ਦਾ ਗਿਆਨ ਹੋ ਗਿਆ, ਹੋਰ ਕੀ ਚਾਹੀਦਾ? ਇਹ ਗਿਆਨ ਲੈਣ ਲਈ ਤਾਂ ਵੱਡੇ ਵੱਡੇ ਪੀਰ ਪੈਗੰਬਰ ਭੱਜਦੇ ਰਹੇ, ਇੱਧਰ ਉੱਧਰ ਜੰਗਲਾਂ 'ਚ ਜਾਂਦੇ ਰਹੇ, ਲੋਕਾਂ ਦੇ ਵਿੱਚੋਂ ਰੱਬ ਨੂੰ ਲੱਭਦੇ ਰਹੇ, ਚੰਗੀਆਂ ਆਦਤਾਂ ਬਣਾ ਕੇ ਰੱਬ ਨੂੰ ਪਾਉਂਦੇ ਰਹੇ। ਜਿਹਨੂੰ ਰੱਬ ਨੂੰ ਬੈਠੇ ਬੈਠੇ ਦਾ ਗਿਆਨ ਹੋ ਗਿਆ, ਉਹਨੂੰ ਤਾਂ ਮੈਂ ਕਹਿੰਦਾ ਕੋਈ ਇਹੋ ਜਿਹਾ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ, ਉਹ ਤਾਂ ਆਰਾਮ ਨਾਲ ਢੱਕਿਆ ਰਹੇ, ਉਹ ਤਾਂ ਦੁਨੀਆਂ ਦੇ ਵਿੱਚੋਂ ਪਾਸੇ ਹੋ ਜਾਵੇ ਵੀ ਮੈਨੂੰ ਸਭ ਤੋਂ ਚੰਗੀ ਚੀਜ਼ ਦਾ ਗਿਆਨ ਹੋ ਗਿਆ। ਖੈਰ ਜੀ, ਤੁਹਾਡੀਆਂ ਗੱਲਾਂ ਸੁਣਦਿਆਂ ਤਾਂ ਫਿਰ ਆਪਾਂ ਥੋੜ੍ਹੇ ਜਿਹੇ ਸਮੇਂ ਬਾਅਦ ਸ਼ਿਵਿੰਦਰ ਨੂੰ ਲੈਂਦੇ ਹਾਂ ਆਪਾਂ ਲਾਈਨ ਦੇ ਉੱਤੇ, ਇੱਕ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਇੱਕ ਕਾਲ ਆ ਸ਼ਾਇਦ ਜੀ, ਮੇਰਾ ਖਿਆਲ ਉਹਨਾਂ ਦੀ ਗੱਲਬਾਤ ਸੁਣ ਲਈਏ। ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ। ਕਿਸੇ ਵੀਰ ਨੇ ਲਿਖੇ ਹੋਏ ਆ ਜੀ, ਮੈਂ ਤਾਂ ਪੜ੍ਹ ਕੇ ਸੁਣਾਏ ਆ।
ਬਹੁਤ ਵਧੀਆ ਨੇ ਬਾਬਾ, ਉਹ ਗੱਲ ਸੱਚੀ ਆ, 12,000 ਪਿੰਡ ਆ ਤੇ 18,000 ਠੱਗ ਗਏ ਨੇ ਜਾਂ ਬਾਬੇ ਗਏ ਨੇ ਪੰਜਾਬ ਦੇ ਵਿੱਚ।
ਹਾਂਜੀ ਹਾਂਜੀ ਬਿਲਕੁਲ,
ਮੈਨੂੰ ਇਹ ਸਮਝ ਨਹੀਂ ਆਉਂਦੀ, ਪਹਿਲੀਆਂ ਚ ਲੋਕ ਕਹਿੰਦੇ ਅਨਪੜ੍ਹ ਨੇ, ਮੈਂ ਕਹਿੰਦਾ ਜਿੱਡੇ ਉਹ ਸਿਆਣੇ ਸੀਗੇ ਕੋਈ ਵੀ ਨੀ ਸੀਗਾ, ਜਿਹੜਾ ਹੋਣ ਵਾਲੇ ਜਿੰਨੇ ਪੜ੍ਹੇ ਲਿਖੇ ਤੇ ਛੇਤੀ ਬਾਬੇ ਦੀ ਖੋਜ ਕਰਕੇ ਬਾਬੇ ਕੋਲ ਨੂੰ ਭੱਜਦੇ ਆ, ਇਹ ਪੜ੍ਹੇ ਲਿਖੇ ਕਹਿੰਦੇ, ਇਹਨਾਂ ਨੂੰ ਕਹਿੰਦੇ ਪੜ੍ਹੇ ਲਿਖੇ ਅਨਪੜ੍ਹ ਮੂਰਖ।
ਵੀਰ ਜੀ ਉਹ ਜਿਹੜੇ ਬਾਬੇ,
ਉਹ ਬੰਦੇ ਆ,
ਹਾਂਜੀ ਹਾਂਜੀ ਜਿਹੜੇ ਬਾਬੇ ਨੇ ਨਾ, ਹਾਂਜੀ ਬੋਲੋ ਤੁਸੀਂ ਪਹਿਲਾਂ।
ਗੱਲ ਵਿਚਾਰੇ ਮੈਨੂੰ ਭੁੱਲ ਗਏ, ਹਾਂਜੀ ਜਿਹੜੇ ਤੁਸੀਂ ਕਰੋੜਾਪਤੀ ਕਹਿੰਦੇ ਨਾ, ਇੱਕ ਬਾਬਾ ਇੰਡੀਆ ਦੇ ਵਿੱਚ, ਉਹਦੇ ਕੋਲ ਪਤਾ ਨੀ ਕਿੰਨੇ ਮਿਲੀਅਨ ਦੇ ਡਾਲਰ ਮਿਲੇ, ਕਿੰਨੇ ਮਿਲੀਅਨ ਦੇ ਹੀਰੇ ਮਿਲੇ ਆ, ਵਿਜੇ ਕੁਮਾਰ ਕਰਕੇ ਨਾ ਉਹ ਸਰਚ ਕਰੀ, ਉਹ ਖਾਸਾ ਘੁੰਮੀ ਜਾਂਦਾ, ਮੇਰੇ ਕੋਲ ਵਟਸਐਪ ਤੇ ਵੀਡੀਓ ਆਈ ਵੀ ਆ ਉਹਦੀ, ਪਤਾ ਕਮਾਲ ਕੀਤੀ, ਉਹ ਤਾਂ ਬਹੁਤ ਰਿਚੇਸਟ ਬੰਦਾ ਹੈਗਾ।
ਕਿਆ ਬਾਤ ਆ ਜੀ, ਬਸ ਜੀ ਇਹਨਾਂ ਨੇ
ਹੁਣ ਰਿਚੇਸਟ ਬੰਦਾ, ਉਹ ਤਾਂ ਮੈਂ ਹੈਰਾਨ ਮੰਨ ਗਿਆ ਵੀ ਇੰਨਾ ਪੈਸਾ ਉਹ ਬੰਦੇ ਕੋਲ, ਵੱਡਾ ਕੁੱਡਾ ਵੱਡਾ ਮਹਿਲ ਬਣਾਇਆ ਵਾ ਡੇਰਾ ਉਹਦਾ।
ਬਸ ਆਈ ਆ ਜੀ, ਇਹ ਐਕਚੁਅਲੀ ਹੁਣ ਇਹਨਾਂ ਨੇ ਨਾ ਯੰਗਰ ਜਨਰੇਸ਼ਨ ਲੱਭ ਲਈ, ਉਹ ਯੰਗਰ ਜਨਰੇਸ਼ਨ ਮਾਰਕੀਟਿੰਗ ਵਾਸਤੇ ਲੱਭੀ ਆ, ਉਹ ਕਹਿਣਗੇ ਜੀ। ਹਾਂਜੀ ਵਿਹਲੇ ਨੇ, ਵਿਹਲੇ ਨੇ, ਉਹਨਾਂ ਦਾ ਚਿਹਰਾ ਇਸ ਤਰ੍ਹਾਂ ਦਾ ਬਣਾਇਆ ਹੁੰਦਾ ਤੇ ਉਹਨਾਂ ਨੂੰ ਸ਼ਬਦ ਇਹੋ ਜਿਹੇ ਚੁਣ ਕੇ ਦੱਸਦੇ ਨੇ ਵੀ ਆਹ ਸ਼ਬਦ ਤੂੰ ਨਾ ਲੋਕਾਂ ਨੂੰ ਇੰਪ੍ਰੈਸ ਕਰਨ ਲਈ ਬੋਲਣੇ ਨੇ, ਉਹ ਜੇ ਸ਼ਬਦ ਬੋਲਦੇ ਆ ਸਾਡੀ ਜਨਤਾ ਕੰਬਲੀ ਅੱਗੇ ਲਿਟੀ ਜਾਂਦੀ ਆ, ਬਸ ਜੀ ਉਹਨਾਂ ਦੇ ਗੋਡੀ ਹੱਥ ਲਾਈ ਜਾਂਦੀ ਆ। ਧੰਨਵਾਦ ਜੀ ਤੁਹਾਡਾ, ਧੰਨਵਾਦ, ਮਿਹਰਬਾਨੀ।
ਲਓ ਜੀ
ਮਿਹਰਬਾਨੀ, ਲਓ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲ ਦੇ ਇੰਟਰਸੈਕਸ਼ਨ ਤੇ ਸ਼ਾਪਰਸ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਜ਼ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6470008436। ਲਗਜ਼ਰੀ ਕੌਂਡੋਜ਼, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6470008436।
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਕਰੋੜ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਆਪ ਸਭ ਲਈ ਖੁਸ਼ਖਬਰੀ, ਸੋਢੀ ਫਰਨੀਚਰ ਵੱਲੋਂ ਪ੍ਰਾਈਸ ਮੈਚ ਸੇਲ ਦਾ ਜ਼ਬਰਦਸਤ ਐਲਾਨ। ਤੁਹਾਨੂੰ ਬਾਕਸਿੰਗ ਡੇ ਦੀ ਸੇਲ ਦਾ ਇੰਤਜ਼ਾਰ ਕਰਨ ਦੀ ਕੋਈ ਲੋੜ ਨਹੀਂ। ਸੋਢੀ ਫਰਨੀਚਰ ਤੋਂ ਅੱਜ ਫਰਨੀਚਰ ਖਰੀਦੋ ਅਤੇ 31 ਦਸੰਬਰ ਤੱਕ ਕਿਸੇ ਵੀ ਸੇਮ ਆਈਟਮ ਦੀ ਐਡਵਰਟਾਈਜ਼ ਹੋਈ ਕੀਮਤ ਇਹਨਾਂ ਪਾਸ ਲੈ ਕੇ ਆਓ। ਸੋਢੀ ਫਰਨੀਚਰ ਤੁਹਾਨੂੰ ਕ੍ਰੈਡਿਟ ਦੇਣਗੇ। ਅੱਜ ਹੀ ਸੋਢੀ ਫਰਨੀਚਰ ਤੋਂ ਫਰਨੀਚਰ ਖਰੀਦੋ ਅਤੇ ਆਪਣੇ ਘਰ ਨੂੰ ਸਜਾਓ। ਇਹ ਬ੍ਰੈਂਪਟਨ ਵਿੱਚ 2 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਹਨ, 142 ਕੈਨੇਡੀ ਰੋਡ ਸਾਊਥ ਅਤੇ 74 ਡੈਵਨ ਰੋਡ ਬ੍ਰੈਂਪਟਨ। ਕਾਲ ਨਾਓ 905-874-7171 905-874-7171। ਸੋਢੀ ਫਰਨੀਚਰ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 647-500-41-85।
ਲੋਵਿਟ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ, ਟ੍ਰਾਈ ਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ। ਕੈਨੇਡਾ ਵਿੱਚ ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਤੇ ਮੌਂਟਰੀਅਲ ਦੇ ਰਨ ਹਨ ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ। 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ। ਟ੍ਰਾਈ ਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ। ਦਫ਼ਤਰ ਪਹੁੰਚ ਕੇ ਅਪਲਾਈ ਕਰੋ। ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 647-48-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3387 ਤੇ ਸੰਪਰਕ ਕਰੋ। ਟ੍ਰਾਈ ਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ। ਟ੍ਰਾਈ ਸਟਾਰ ਕੈਰੀਅਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500-6,000 ਮਾਈਲਸ ਪਰ ਵੀਕ ਟੀਮਸ ਲਈ, 3,000-4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ।
ਈਗਲ ਫਰੇਟ ਸਿਸਟਮ 905-455-9900-905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਜੀ। ਅੱਜ ਦੇ ਪ੍ਰੋਗਰਾਮ ਨੂੰ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ ਸਪੋਂਸਰ ਕਰ ਰਹੇ ਆ ਜੀ। ਤੁਹਾਨੂੰ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੀ ਜ਼ਰੂਰਤ ਹੈ, ਤੁਸੀਂ ਉਹਨਾਂ ਨੂੰ ਕਾਲ ਕਰ ਲਿਓ। ਜੇ ਬਾਈ ਚਾਂਸ ਤੁਸੀਂ ਇੱਥੇ ਵਿਜ਼ਟਰ ਵੀਜ਼ੇ 'ਤੇ ਆਏ ਹੋਏ ਹੋ, ਕਿਸੇ ਕੰਮ ਦੇ ਵਿੱਚ ਮਾਹਰ ਹੋ, ਸਕਿੱਲਡ ਹੋ, ਉਸ ਕੰਮ 'ਚ ਜਿਹੜੇ ਕੰਮ ਕਰਨ ਵਾਲਿਆਂ ਦੀ ਬਾਹਰ ਇੱਥੋਂ ਦੇ ਸਿਸਟਮ ਨੂੰ ਜ਼ਰੂਰਤ ਹੁੰਦੀ ਹੈ ਅਤੇ ਬਾਹਰੋਂ ਬੁਲਾਉਂਦੇ ਨੇ, ਫੋਰ ਐਗਜ਼ਾਮਪਲ ਤੁਹਾਡੇ ਕੋਲ ਟਰੱਕਿੰਗ ਦਾ ਐਕਸਪੀਰੀਅੰਸ ਆ ਬਾਹਰ ਦਾ, ਤੁਹਾਡੇ ਕੋਲ ਲਾਇਸੈਂਸ ਹੈਗਾ ਟਰੱਕ ਡਰਾਈਵਿੰਗ ਦਾ, ਅਤੇ ਉਹ ਕਹਿੰਦੇ ਨੇ ਜੀ ਤੁਹਾਨੂੰ ਕਈ ਕੇਸਿਸ ਦੇ ਵਿੱਚ ਫਿਰ ਇੱਥੇ ਵਰਕ ਵੀਜ਼ਾ ਜਿਹੜਾ ਇਸ਼ੂ ਹੋ ਸਕਦਾ ਹੁੰਦਾ, ਉਹਨਾਂ ਨਾਲ ਤਾਲਮੇਲ ਕਰ ਲਿਓ। ਅੱਜ ਕੱਲ੍ਹ ਟਰੱਕ ਡਰਾਈਵਰਾਂ ਦੀ ਘਾਟ ਹੈ, ਇਸ ਕਰਕੇ ਬਾਹਰੋਂ ਬੁਲਾਉਂਦੇ ਨੇ, ਵਰਕ ਵੀਜ਼ਾ ਦਿੰਦੇ ਨੇ ਜੀ। ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਦੇ ਵਿੱਚ ਕੁਛ ਇੰਪਲੋਇਰਸ ਹੈਗੇ ਨੇ, ਇਹ ਤਾਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਪਰ ਇਹਨਾਂ ਦਾ ਤਾਲਮੇਲ ਹੁੰਦਾ ਜੀ ਵੀ ਕਿਹਦੇ ਕੋਲ ਕਿਹਦੇ ਕੋਲ LMIA ਅਪਰੂਵਡ ਹੈਗੇ ਨੇ ਜੀ। ਨੰਬਰ ਇਹਨਾਂ ਦਾ 647-646-3000 ਆ, ਮਨਵਿੰਦਰ ਖੋਸਾ ਦਾ ਨੰਬਰ 647-646-3000। ਔਰਾ ਕਿਚਨ ਵਾਲਾ ਨਾਲ ਸੰਪਰਕ ਕਰਨਾ ਜੇ ਬਹੁਤ ਸੋਹਣੀ ਕਸਟਮ ਮੇਡ ਕਿਚਨ ਬਣਾਉਣੀ ਹੈ ਤੁਸੀਂ, 905-673-2872 ਔਰਾ ਕਿਚਨ ਦਾ ਨੰਬਰ ਆ। ਕਈ ਵਾਰੀ ਅਸੀਂ ਘਰ ਨਵਾਂ ਲੈ ਲੈਣਾ, ਜਦੋਂ ਆਪਾਂ ਨੂੰ ਡੈਕੋਰ ਸੈਂਟਰ 'ਚ ਬੁਲਾਉਂਦੇ ਆ ਵੀ ਤੁਹਾਡੀ ਫਲੋਰ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿਚਨ ਕਿਹੋ ਜਿਹੀ ਹੋਣੀ ਚਾਹੀਦੀ ਹੈ, ਆਪਾਂ ਹੈਰਾਨ ਹੋ ਜਾਂਦੇ ਹਾਂ ਜੀ ਉਹ ਤਿੱਗਣੇ ਪੈਸੇ ਸਾਥੋਂ ਚਾਰਜ ਕਰਦੇ ਅਪਗ੍ਰੇਡ ਦੇ। ਔਰ ਕਿਚਨ ਵਾਲੇ ਕਹਿੰਦੇ ਜੀ ਘਰ ਲੈ ਲਓ ਨਵਾਂ ਬੇਸਿਕ ਕਿਚਨ ਬਣਵਾ ਲਓ, ਬੇਸਿਕ ਕਿਚਨ ਤਾਂ ਉਹਨਾਂ ਨੂੰ ਬਣਾ ਕੇ ਦੇਣੀ ਪੈਣੀ ਹੈ ਅਤੇ ਉਹਦਾ ਤਾਂ ਕੋਈ ਪੈਸਾ ਨਹੀਂ ਲੱਗਦਾ। ਜਦੋਂ ਹੀ ਘਰ ਦਾ ਪੁਜੈਸ਼ਨ ਮਿਲ ਜਾਵੇ ਤੁਹਾਨੂੰ ਕਲੋਜ਼ਿੰਗ ਹੋ ਜਾਵੇ ਉਹਦਾ, ਉਦੋਂ ਔਰਾ ਕਿਚਨ ਨਾਲ ਸੰਪਰਕ ਕਰ ਲਿਓ ਅਤੇ ਸੋਹਣੀ ਜਿਹੀ ਕਿਚਨ ਬਣਾ ਦੇਣਗੇ। ਕਈ ਵਾਰੀ ਆਪਾਂ ਸ਼ੋਪ 'ਤੇ ਜਾਂਦੇ ਹਾਂ ਅਤੇ ਉਹ ਇੱਕੋ ਤਰ੍ਹਾਂ ਦੀਆਂ ਕਿਚਨਸ ਹੁੰਦੀਆਂ, ਅਲੱਗ ਅਲੱਗ ਸ਼ੋਪਸ 'ਤੇ ਜਾਂਦੇ ਹਾਂ, ਅਲੱਗ ਅਲੱਗ ਬਿਜ਼ਨਸਿਸ 'ਤੇ, ਆਪਣੀ ਤਸੱਲੀ ਨਹੀਂ ਹੁੰਦੀ ਗੀ। ਆਪਾਂ ਕਹਿੰਦੇ ਕਿਚਨ ਨਹੀਂ ਜੀ, ਉਹ ਤਾਂ ਸੋਹਣੀ ਜਿਹੀ ਕਿਚਨ ਚਾਹੀਦੀ ਹੈ। ਤੁਸੀਂ ਜੀ ਆਪਣੇ ਆਈਡੀਆਜ਼ ਔਰਾ ਕਿਚਨ ਵਾਲਿਆਂ ਨੂੰ ਦੱਸੋ, ਇਹ ਤੁਹਾਡੇ ਮਨ ਦੇ ਆਈਡੀਆਜ਼ ਪੇਪਰ 'ਤੇ ਉਤਾਰ ਕੇ ਡਰਾਇੰਗਸ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ ਅਤੇ ਸੋਹਣੀ ਜਿਹੀ ਕਿਚਨ ਤੁਹਾਨੂੰ ਬਣਾ ਦੇਣਗੇ। 905-673-2872 ਇਹਨਾਂ ਦਾ ਨੰਬਰ ਹੈ ਜੀ। ਕੁਝ ਕਾਲਰ ਸਾਡੇ ਨਾਲ ਨੇ, ਫਿਰ ਸ਼ਿਵਿੰਦਰ ਵੀ ਸਾਡੇ ਨਾਲ ਨੇ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ ਜੀ।
ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਜੀ ਤੁਹਾਨੂੰ ਪਤਾ ਹੈਗਾ ਇੱਕ ਗ੍ਰੇਡ ਹੁੰਦਾ ਜੀ ਸੰਤਾਂ ਦਾ, 108-105, ਇਹਦੇ ਬਾਰੇ ਕੁਝ ਜਾਣਨ ਪਾਸੇ ਮੈਂ ਕੀ ਹੁੰਦਾ ਇਹ?
ਇਹ ਸੁਣਿਆ ਤਾਂ ਮੈਂ ਵੀ ਹੈ ਜੀ, ਮੈਨੂੰ ਨਾ ਰੱਖੇ ਹੋਏ ਨੇ ਇਸ ਤਰ੍ਹਾਂ ਦੇ ਕੁਛ।
ਪਾਵਰ ਹੁੰਦੀ ਇਹਨਾਂ ਦੀ
ਇਹ ਤਾਂ ਪਤਾ ਨੀ, ਇਹ ਕਿਸੇ ਸਵਾਲ ਹੈ, ਮੈਂ ਵੀ ਕੀਤਾ ਜਦੋਂ ਮੈਂ ਛੋਟਾ ਹੁੰਦਾ ਸੀ। ਇਹ ਕਹਿੰਦੇ ਪਤਾ ਨੀ ਪਤਾ ਨਹੀਂ ਜਿਵੇਂ ਪਹਿਲਾਂ ਨਾ ਬਹੁਤ ਦੇਰ ਪਹਿਲਾਂ ਕਹਿੰਦੇ ਕੋਈ ਵਿਅਕਤੀ ਹੁੰਦਾ ਸੀ ਜਿਹੜਾ ਉਹ ਵੱਗ ਤੋਂ ਪਛਾਣਿਆ ਜਾਂਦਾ ਸੀ, ਉਹਦੇ ਕੋਲ ਕਿੰਨੀਆਂ ਗਾਵਾਂ ਨੇ, ਕਿੰਨੀਆਂ ਮੱਝਾਂ ਨੇ। ਇਹ ਕਹਿੰਦੇ ਇਹ ਇੰਨੇ ਘੋੜਿਆਂ ਦੇ ਸਵਾਰ, ਇਹਨਾਂ ਦੇ ਕੋਲ ਇੰਨੇ ਘੋੜੇ ਹੁੰਦੇ ਸੀ, 108 ਘੋੜਿਆਂ ਦਾ ਸਵਾਰ। ਪਤਾ ਨਹੀਂ ਉਹ ਕਿੰਨਾ ਕੁ ਠੀਕ ਸੀ ਕਿੰਨਾ ਕੁ ਗਲਤ ਸੀ, ਪਰ ਜੇ ਕੋਈ ਸਾਡਾ ਸਰੋਤਾ ਦੱਸ ਸਕਦਾ ਹੋਵੇ ਤਾਂ ਬਹੁਤ ਵਧੀਆ ਹੋਊਗੀ ਗੱਲ। ਇਹ
ਤਾਂ ਉਹਦੀ ਹੌਸ ਪਾਵਰ ਹੁੰਦੀ ਸੀਗੀ ਜੀ, ਤਾਂ ਇਹਦੀ ਹੌਸ ਪਾਵਰ ਹੋ ਗਈ ਸਰ।
ਹੌਰਸ ਪਾਵਰ ਤਾਂ ਚਲੋ ਹੌਰਸ ਪਾਵਰ ਹੀ ਉਹ ਠੀਕ ਆ, ਆਪਾਂ ਇੰਜਣ ਹੌਰਸ ਪਾਵਰ ਦੇ ਵਿੱਚ ਮਿਲਦੇ ਹੁੰਦੇ ਹਾਂ, ਪਰ ਇਹਨਾਂ ਨੂੰ ਵੀ ਐਂ ਕਿਹਾ ਜਾਂਦਾ ਸੀ ਪੂਰਾ, ਤਾਂ ਮੈਨੂੰ ਆਨਸਰ ਪਤਾ ਨਹੀਂ ਇਹਦਾ, ਪਰ ਇਹ ਵਰਾਇਟੀ ਜ਼ਰੂਰ। ਤੁਹਾਡਾ ਸਵਾਲ ਬੜਾ ਗੰਭੀਰ ਆ ਜੀ, ਜੇ ਕੋਈ ਸਰੋਤਾ ਇਹਦਾ ਜਵਾਬ ਦੇ ਸਕਦਾ ਤਾਂ ਵਧੀਆ ਜੀ। ਬਾਬਾ ਸ਼੍ਰੀ ਸ਼੍ਰੀ ਐਨ ਨੇ ਇੱਕ ਉਹ ਕੱਲ ਜੀ ਦੀ ਗੱਲ ਕੀਤੀ ਸੀ ਆਰਟ ਆਫ ਲਿਵਿੰਗ ਵਾਲਾ, ਉਹਨੂੰ ਵੀ ਸ਼੍ਰੀ ਸ਼੍ਰੀ ਕਹਿੰਦੇ ਨੇ,
ਉਹਦੇ ਸ਼੍ਰੀ ਬਹੁਤ ਸ਼੍ਰੀਆਂ ਲੱਗੀਆਂ।
ਹਾਂਜੀ ਹਾਂਜੀ, ਬਹੁਤ ਵਧੀਆ ਸਵਾਲ ਆ ਜੀ ਤੁਹਾਡਾ, ਇੰਟਰਸਟਿੰਗ ਹੈ। ਆਪਾਂ ਕੋਈ ਸਰੋਤਾ ਦੱਸ ਸਕਦਾ ਹੋਵੇ ਤਾਂ ਵਧੀਆ ਗੱਲ ਆ ਜੀ, ਨਹੀਂ ਸ਼ਿਵਿੰਦਰ ਤੋਂ ਪੁੱਛ ਲਾਂਗੇ। ਹਾਂਜੀ ਸਾਡੇ ਨਾਲ ਕੁਝ ਕਾਲਰ ਨੇ ਜੀ ਹੋਰ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਸੁਖਦੇਵ ਜੀ ਸਾਡੇ ਨਾਲ ਨੇ, ਸੁਖਦੇਵ ਜੀ ਨਿੱਘਾ ਸਵਾਗਤ ਤੁਹਾਡਾ।
ਵਿਰਾਟ ਸਾਹਿਬ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ। ਵਨ ਟੱਚ ਕਮਿਊਨੀਕੇਸ਼ਨ ਦੇ ਉੱਤੇ ਜਿਹੜੀਆਂ ਜੀ ਸੈੱਲ ਫੋਨ ਦੀਆਂ ਹਾਈ ਸਪੀਡ ਇੰਟਰਨੈਟ ਦੇ ਬਹੁਤ ਸਾਰੇ ਪਲਾਨ ਆਪਣੇ ਕੋਲ ਸੇਲ ਦੇ ਉੱਤੇ ਨੇ। ਸੋ ਹਾਈ ਸਪੀਡ ਇੰਟਰਨੈਟ ਦੇ ਵਿੱਚ ਆਪਣੇ ਕੋਲ 500 ਵਾਲਾ ਪਲਾਨ ਦਾ ਜਿਹੜਾ ਅਨਲਿਮਿਟਡ ਆ ਜੀ, 39,99,000 ਦੀ ਸਪੀਡ ਦੀ ਇੰਟਰਨੈਟ ਆਪਣੇ ਕੋਲ ਜਿਹੜੀ ਆ ਜੀ 49,99 ਚ ਲੱਗੀ ਹੋਈ ਆ। ਸੈੱਲ ਫੋਨ ਦੇ ਬਹੁਤ ਸਾਰੇ ਪਲਾਨ ਆਏ ਹੋਏ ਨੇ ਜੀ, ਅਗਰ ਕਿਸੇ ਨੇ ਵੀ ਬਿਜ਼ਨਸ ਦੇ ਉੱਤੇ ਸੈੱਲ ਫੋਨ ਲੈਣੇ ਹੋਣ ਤਾਂ ਜਿਹੜਾ ਜੀ ਬਹੁਤ ਸਾਰਾ ਬਿੱਲ ਕ੍ਰੈਡਿਟ, ਇੱਕ ਫੋਨ ਦੇ ਪਿੱਛੇ $400 ਦਾ ਬਿੱਲ ਕ੍ਰੈਡਿਟ ਮਿਲ ਰਿਹਾ। USA ਤੇ ਕੈਨੇਡਾ ਵਾਸਤੇ ਜਿਹੜੇ ਵੀਰ ਟਰੱਕ ਚਲਾਉਂਦੇ ਉਹਨਾਂ ਵਾਸਤੇ ਸਪੈਸ਼ਲ ਡੀਲ ਚੱਲ ਰਹੀ ਹੈ $101 ਦੀ, ਜਿਸ ਵਿੱਚ 50 GB ਡਾਟਾ ਮਿਲੂਗਾ ਜੀ ਕੈਨੇਡੀਅਨ ਨੰਬਰ ਦੇ ਉੱਤੇ ਬਿਨਾਂ ਕਿਸੇ ਐਪ ਤੋਂ, ਔਰ 50 GB ਡਾਟਾ ਤੋਂ ਬਾਅਦ ਜਿਹੜਾ ਜੀ ਡਾਟਾ ਸਲੋ ਸਪੀਡ ਹੋ ਜਾਊਗਾ ਲੇਕਿਨ ਅਨਲਿਮਿਟਡ ਹੋ ਜਾਊਗਾ ਜੀ। ਤੇ ਸਾਡੇ ਕੋਲ ਸਪੈਸ਼ਲ ਚੱਲ ਰਿਹਾ ਜਿਹੜਾ ਨਵੇਂ ਫੋਨ ਸੈਮਸੰਗ ਦਾ S9 ਤੇ ਆਈਫੋਨ XR ਜਿਹੜਾ ਜੀ $0 ਤੇ ਨਾਲ $45 ਵਿੱਚ 2 GB ਦਾ ਡਾਟਾ ਜਿਹੜਾ ਜੀ ਨਵੇਂ ਫੋਨ ਦੇ ਉੱਤੇ, ਇਹ ਵੀ ਡੀਲ ਸਾਡੇ ਕੋਲ ਇਸ ਵਕਤ ਚੱਲਦੀ ਪਈ ਹੈ ਜੀ। ਤੇ ਨਾਲ ਵਰਲਡਵਾਈਡ ਹੋਮ ਫੋਨ ਜਿਹੜਾ ਇੰਟਰਨੈਸ਼ਨਲ ਹੈ ਜੀ, 60 ਤੋਂ ਵੱਧ ਕੰਟਰੀਜ਼, ਇੰਡੀਆ ਦੇ ਨਾਲ ਨਾਲ ਯੂਰਪ ਦੀਆਂ ਕੰਟਰੀਜ਼ ਤੇ ਜਿਹੜੀਆਂ ਹੈਗੀਆਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਲੈਂਡਲਾਈਨ ਤੇ ਸੈੱਲਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਅਨਲਿਮਿਟਡ ਕਾਲ ਕਰ ਸਕਦੇ ਨੇ ਜੀ। ਤੇ ਅਗਰ ਕਿਸੇ ਵੀ ਸਰੋਤੇ ਨਵੇਂ ਨੰਬਰ ਨਾਲ ਡੀਲ ਲੈਣੀ ਹੈ ਜਾਂ ਫਿਰ ਪੁਰਾਣਾ ਪਲਾਨ ਚੱਲ ਰਿਹਾ, ਬਿੱਲ $20 ਤੋਂ ਬਾਅਦ ਆਉਂਦਾ, ਸਰੋਤੇ ਸੰਪਰਕ ਕਰ ਸਕਦੇ ਨੇ, ਬਿੱਲ ਦੀ ਆਪਾਂ ਗਰੰਟੀ ਕਰਦੇ ਹਾਂ। ਔਰ ਸਾਡੇ ਕੋਲ ਸਪੈਸ਼ਲ ਪਾਕਿਸਤਾਨ ਵੀ ਜਿਹੜਾ ਜੀ ਅਨਲਿਮਿਟਡ ਲੱਗਾ ਹੋਇਆ $19.95 ਦੇ ਉੱਤੇ। ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਕਿ ਬਿਜ਼ਨਸ ਵਾਸਤੇ ਬਿਜ਼ਨਸ ਇੰਟਰਨੈਟ ਸਾਡੇ ਕੋਲ $40 ਚ, ਔਰ ਬਿਜ਼ਨਸ ਫੋਨ ਲਾਈਨਸ ਲੈਣੀ ਹੁਣ ਆਪਣੇ ਕਿਸੇ ਤਰ੍ਹਾਂ ਦਾ ਕੋਈ ਆਫਿਸ ਸਟੋਰ ਹੈ $19.95 ਚ ਨਾਰਥ ਅਮਰੀਕਾ ਅਨਲਿਮਿਟਡ, ਚਾਹੇ ਇੱਕ ਨੰਬਰ ਲੈਣਾ ਹੋਵੇ ਜਾਂ ਫਿਰ ਇੱਕ ਨੰਬਰ ਦੀ ਰੋਲ ਓਵਰ ਲਾਈਨਸ ਲੈਣੀ ਹੋਣ, ਸਰੋਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜੀ। 8 ਨੰਬਰ ਮੈਲਨੀ ਡਰਾਈਵ, ਯੂਨਿਟ 203 ਬ੍ਰੈਮਟਨ ਚ। ਜਾਣਕਾਰੀ ਵਾਸਤੇ ਨੰਬਰ ਹੈ ਜੀ 905-203-3636, 905-203-3636, 905-203-3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬਹੁਤ ਧੰਨਵਾਦ,
ਮਿਹਰਬਾਨੀ ਜੀ। ਪ੍ਰਦੀਪ ਗੋਇਲ ਨੂੰ ਕਾਲ ਕਰਨਾ ਦੋਸਤੋ, ਜੇ ਕਾਰਾਂ ਦੀ ਸਭ ਤੋਂ ਸਸਤੇ ਰੇਟ ਤੇ ਇੰਸ਼ੋਰੈਂਸ ਕਰਾਉਣੀ ਹੈ, 647-278 5003 ਇਹਨਾਂ ਦਾ ਨੰਬਰ ਹੈ ਜੀ। ਜਿੰਨੀ ਤੁਸੀਂ ਕਾਰ ਦੀ ਇੰਸ਼ੋਰੈਂਸ ਦੇ ਰਹੇ ਹੋ ਪਰ ਮੰਥ ਪ੍ਰੀਮੀਅਮ ਨੋਟ ਕਰ ਲਓ, ਅਤੇ ਇਹਨਾਂ ਦਾ ਨੰਬਰ ਵੀ ਨੋਟ ਕਰ ਲਓ, ਇਹਨਾਂ ਨੂੰ ਨੰਬਰ ਲਓ, ਘੁਮਾ ਤੁਸੀਂ, ਅਤੇ ਇਹਨਾਂ ਨੂੰ ਦੱਸੋ ਜੀ ਵੀ ਆਹ ਸਾਡੇ ਕਾਰ ਦਾ ਮਾਡਲ ਆ, ਅਤੇ ਆਹ ਸਾਡਾ ਘਰ ਇਸ ਪੋਸਟਲ ਕੋਡ ਦੇ ਵਿੱਚ ਹੈਗਾ, ਅਤੇ ਆਹ ਸਾਡਾ ਡਰਾਈਵਿੰਗ ਲਾਇਸੈਂਸ ਆ, ਅਤੇ ਇਹਨਾਂ ਤੋਂ ਨੋ ਐਪਲੀਕੇਸ਼ਨ ਕੋਟ ਲਓ। ਤੁਸੀਂ ਹੈਰਾਨ ਹੋ ਜਾਓਗੇ, ਤੁਹਾਡੇ ਮਹੀਨੇ ਦੇ $25-30-40-50-100 ਬਚ ਸਕਦਾ ਜੀ, 100 ਤੋਂ ਵੱਧ ਵੀ ਬਚ ਸਕਦਾ। ਤੇ ਤੁਸੀਂ ਇਹਨਾਂ ਨੂੰ ਪੁੱਛੋ ਜੀ ਫਿਰ 647-278-5003 ਵੀ ਇੰਸ਼ੋਰੈਂਸ ਆ ਜਿਹੜੀ ਉਹਦੇ ਕੋਟ ਆ ਸਾਨੂੰ ਭੇਜੋ ਜੀ ਹੁਣੇ ਹੁਣੇ। ਅਤੇ ਜੇ ਵੈਸੇ ਵੀ ਤੁਹਾਡੀ ਇੰਸ਼ੋਰੈਂਸ ਕੰਪਨੀ ਨੇ ਇੰਸ਼ੋਰੈਂਸ ਡਿਕਲਾਈਨ ਕਰਤੀ ਹੈ, ਕੋਈ ਐਕਸੀਡੈਂਟ ਹੋ ਗਿਆ, ਡੀਮੈਰਿਟ ਪੁਆਇੰਟ ਵੱਧ ਗਏ, ਟਿਕਟ ਮਿਲ ਗਈ ਹੈ, ਜਾਂ ਤੁਸੀਂ ਨਵੇਂ ਆਏ ਹੋ, ਕੋਈ ਕੰਪਨੀ ਇੰਸ਼ੋਰੈਂਸ ਨਹੀਂ ਕਰ ਰਹੀ, ਤੁਸੀਂ ਇਹਨਾਂ ਨੂੰ ਫੋਨ ਕਰ ਲਓ ਜੀ ਅਤੇ ਤੁਹਾਡਾ ਕੰਮ ਇਹ ਕਰਵਾ ਦੇਣਗੇ। 647-278-5003। ਇੱਕ ਸੱਜਣ ਨੇ ਕਾਲ ਕੀਤਾ ਜੀ, ਉਹ ਕਹਿੰਦੇ 108 ਜਿਹੜਾ ਸ਼ਬਦ ਹੈ ਬੜਾ ਪਵਿੱਤਰ ਜਿਹਾ ਸ਼ਬਦ ਆ, ਕਹਿੰਦੇ ਇਹਦਾ ਮਤਲਬ ਇਹ ਹੈ ਵੀ ਇਹਦੇ ਕੋਲ 108 ਕਲਾਵਾਂ ਨੇ, ਸਮਿਰਤੀਆਂ ਕਹਿੰਦੇ ਸੀ ਸ਼ਾਇਦ, ਮੈਨੂੰ ਤਾਂ ਪੂਰਾ ਪਤਾ ਨਹੀਂ। ਕਹਿੰਦੇ ਅਲੱਗ ਅਲੱਗ ਜਿਹੜੇ ਗ੍ਰੰਥ ਨੇ ਉਹਨਾਂ ਦੇ ਗਿਆਤਾ ਹੁੰਦੇ ਨੇ, ਇੰਨੀਆਂ ਰਿੱਧੀਆਂ ਸਿੱਧੀਆਂ ਆ ਜਾਂਦੀਆਂ, 108 ਵਰਡ। ਕਹਿੰਦੇ ਇਹ ਹੈ ਵੀ ਸਾਰੀਆਂ ਹੀ ਕਲਾਵਾਂ ਦੇ ਮਾਹਰ ਨੇ, ਸਰਬ ਕਲਾ ਸੰਪੂਰਨ ਜਿਹਨੂੰ ਕਹਿ ਦਈਏ, ਪਤਾ ਨਹੀਂ ਹੁਣ ਮੈਨੂੰ, ਮੈਂ ਕਿਤੇ ਗਲਤ ਸ਼ਬਦ ਹੀ ਨਾ ਵਰਤਦਾ ਹੋਰ ਮਗਰੋਂ, ਫਿਰ ਮੈਨੂੰ ਕਹਿਣ ਵੀ ਮਾਫ਼ੀ ਮੰਗ, ਚਲੋ ਮੰਗ ਲਾਂਗੇ ਆਪਾਂ, ਮਾਫ਼ੀ ਮੰਗਣੇ ਦਾ ਕੋਈ ਫਰਕ ਨਹੀਂ ਪੈਂਦਾ। ਅਤੇ ਪਰ ਇਹ ਹੈ ਵੀ ਇਹਨਾਂ ਕੋਲ ਕਹਿੰਦੇ ਵੀ ਸਾਰੇ ਤਰ੍ਹਾਂ ਦੀਆਂ ਕਲਾਵਾਂ ਹੁੰਦੀਆਂ, ਉਹ ਸ਼ਬਦ ਆ 108। ਅਤੇ ਇਹ ਤਾਂ ਹੁਣ ਬਾਬੇ ਦੇਖਣੇ ਪੈਣਗੇ ਵੀ, ਜੇ ਹੈਰਾਨੀ ਹੋਊਗੀ ਵੀ ਜੇ ਇਹੋ ਜਿਹੇ ਬਾਬਿਆਂ ਕੋਲ 108 ਸਾਰੇ ਤਰ੍ਹਾਂ ਦੀਆਂ ਕਲਾਵਾਂ ਨੇ, ਤਾਂ ਜਿਹਨਾਂ ਕੋਲ ਅਸਲੀ ਆਰਟ ਆ, ਅਸਲੀ ਕਲਾ, ਅਤੇ ਉਹਨਾਂ ਨੂੰ ਫਿਰ ਆਪਾਂ ਕੀ ਕਹਾਂਗੇ ਜੀ, ਇਹਨਾਂ ਨੂੰ ਨੋਬਲ ਇਨਾਮ ਮਿਲਣਾ ਚਾਹੀਦਾ। ਖੈਰ, ਅਤੇ ਇੱਕ ਹੋਰ ਕਾਲ ਲੈ ਲਈਏ ਫਿਰ, ਸਾਡੇ ਨਾਲ ਸ਼ਾਇਦ ਢਿੱਲੋਂ ਸਾਹਿਬ ਹਾਜ਼ਰ ਨੇ। ਢਿੱਲੋਂ ਸਾਹਿਬ ਜੀ, ਨਿੱਘਾ ਸਵਾਗਤ ਤੁਹਾਡਾ।
ਧੰਨਵਾਦ ਬਰਾੜ ਸਾਹਿਬ ਸਾਰਿਆਂ ਦਾ ਰੂਬਰੂ ਕਰਨ ਦਾ।
ਮਿਹਰਬਾਨੀ ਜੀ, ਵੈਲਕਮ ਬੈਕ, ਤੁਸੀਂ ਬਾਹਰ ਸੈਰਾਂ ਸੁਰਾਂ ਕਰਕੇ ਆਏ ਹੋ ਜੀ।
ਬਰਾੜ ਸਾਹਿਬ, ਬਸ ਇੱਕ ਮੈਰਿਜ ਸੀਗੀ ਫੈਮਿਲੀ ਦੇ ਵਿੱਚ, ਉਹਦੇ ਕਰਕੇ ਜਾਣਾ ਪਿਆ, ਹਫ਼ਤੇ ਆਊਟ ਆਫ ਕੰਟਰੀ ਸੀਗਾ। ਤੇ ਬਰਾੜ ਸਾਹਿਬ, ਤੁਸੀਂ 108 ਦੀ ਗੱਲ ਕਰ ਰਹੇ ਹੋ, ਮਾਫ਼ੀ ਤੁਸੀਂ ਹੁਣ ਜ਼ਿਕਰ ਕਰ ਰਹੇ ਸੀ, ਮਾਫ਼ੀਆਂ ਮੰਗਣ ਤੋਂ ਬਾਅਦ ਵੀ ਕਈ ਵਾਰ ਗ੍ਰਹਿ ਨਹੀਂ ਚੱਲਦੇ ਹੁੰਦੇ। ਪੜ ਰਿਹਾ ਸੀ ਕਿਸੇ ਆਪਣੇ ਕਲਾਕਾਰ ਨੇ ਕੁਛ ਬੋਲਿਆ, ਉਹਨੇ ਮਾਫ਼ੀ ਬੜੇ ਚੰਗੀ ਤਰ੍ਹਾਂ ਠੋਕ ਜਾ ਕੇ ਮੰਗੀ, ਉਹਦੇ ਬਾਵਜੂਦ ਐਸ ਪੀ ਪੀ ਸੀ ਉਹਦੇ ਅਗੇਂਸਟ ਵਾਰੰਟ ਵਾਰੰਟ ਚੜਾਈ ਦੇਖੇ ਆ।
ਉਹ ਤਾਂ ਫਿਰ ਇੱਕ ਦੂਜੇ ਨਾਲ ਲੜਦੇ ਆ ਜੀ, ਆਪਾਂ ਤਾਂ ਇੱਥੇ ਆਪਣਾ ਕਿਹੜਾ ਕਿਸੇ ਦੇ ਨਾਲ ਨਹੀਂ
ਕੋਈ। ਮੈਂ ਵੈਸੇ ਲਾਈਟਰ ਪੋਰਟ ਤੇ ਗੱਲ ਕਰ ਰਿਹਾ, ਬਟ ਐਨੀਵੇਜ਼ ਬਾਅਦ ਤੋਂ ਮੌਰਗੇਜ ਦੀ ਗੱਲ ਕਰੀਏ।
ਹਾਂਜੀ,
ਹੁਣ ਜਿਹੜਾ ਸੀਜ਼ਨ ਆਇਆ ਜੀ ਦਸੰਬਰ ਦੇ, ਜਿਹੜੇ ਆਉਣ ਵਾਲੇ 2-3 ਹਫ਼ਤੇ, ਆਪਾਂ ਕੈਨੇਡੀਅਨ ਹਰ ਬੰਦੇ ਦਾ ਲਾਈਫ ਸਟਾਈਲ ਬੜਾ ਐਵੇਂ ਦਾ ਵੀ ਭੱਜ ਦੌੜ ਬਹੁਤ ਚੱਲਦੀ ਰਹਿੰਦੀ ਹੈ ਜੀ, ਸਵੇਰੇ ਸ਼ਾਮ ਜੋਬ ਕੀਤੀ ਆ ਕੀਤਾ, ਕਦੀ ਇੱਕ ਹਸਬੈਂਡ ਵਾਈਫ ਨੂੰ ਜਾਂ ਡਿਸੀਜਨ ਮੇਕਰਸ ਨੂੰ ਟਾਈਮ ਨਹੀਂ ਮਿਲਦਾ ਫੈਮਿਲੀ ਦੇ ਵਿੱਚ ਗੱਲ ਕਰਨ ਦਾ, ਤੇ ਉਹ ਕਈ ਕਈ ਸਾਲ ਐਵੇਂ ਕੱਢ ਦਿੰਦੇ ਆ। ਸੋ ਆਹ ਜਿਹੜੇ 2 ਹਫ਼ਤੇ ਆਉਣੇ ਆ ਜੀ, ਇਹਦੇ ਵਿੱਚ ਮੈਂ ਰਿਕੁਐਸਟ ਕਰੂੰਗਾ ਜਾਂ ਸਾਰਿਆਂ ਨੂੰ ਦੱਸੂੰਗੀ, ਇੱਕ ਆਪਣੇ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ ਝਾਤ ਮਾਰੋ ਜ਼ਰੂਰ। ਕਈ ਵਾਰ ਆਪਾਂ ਡੈਟ ਬਹੁਤ ਹੁੰਦੇ ਆ, ਹਾਈ ਐਕਸਪੈਂਸਿਵ ਕ੍ਰੈਡਿਟ ਕਾਰਡ ਤੇ ਚੱਕੇ ਹੁੰਦੇ ਆ, ਤੇ ਉਹਨਾਂ ਦੀਆਂ ਪੇਮੈਂਟਸ ਕਰੀ ਜਾਂਦੇ ਆ ਜੀ, ਕਈ ਕਈ ਸਾਲ ਕਰੀ ਜਾਂਦੇ ਆ, ਫਿਰ ਵੇਖਦੇ ਆ ਵੀ ਪੈਸੇ ਕਮਾਏ ਤਾਂ ਬਹੁਤ ਹੈ ਪਰ ਜਾਈ ਪਤਾ ਨੀ ਕਿੱਥੇ ਜਾਂਦੇ ਆ। ਸੋ ਉਦਾਂ ਦੀ ਸਿਚੁਏਸ਼ਨ ਦੇ ਵਿੱਚ ਆਪਾਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ, ਜੇ ਉਹਨਾਂ ਕੋਲ ਘਰ ਹੈਗਾ ਰੀਫਾਈਨੈਂਸਿੰਗ ਵਗੈਰਾ ਕਰਕੇ, ਜਾਂ ਕਈ ਵਾਰ ਲੋਕੀ ਘਰ ਲੈਣਾ ਚਾਹੁੰਦੇ ਆ ਤੇ ਉਵੇਂ ਫਿਰ ਉਹ ਰੈਟ ਰੇਸ ਲੱਗੇ ਹੋਏ ਆ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਮਤਲਬ ਹਾਲੇ ਕਹਿੰਦੇ ਲਵਾਂਗੇ ਤੇ ਉਹ ਕਰਦੇ ਕਰਦੇ ਕਈ ਸਾਲ ਲੰਘਾ ਦਿੰਦੇ ਆ। ਉਹ ਵੀ ਜੇ ਕੋਈ 2020 ਦੇ ਵਿੱਚ ਪਲੈਨਿੰਗ ਕਰ ਰਿਹਾ, ਉਹਨਾਂ ਨੂੰ ਵੀ ਆਪਾਂ ਗਾਈਡ ਕਰ ਸਕਦੇ ਹਾਂ ਵੀ ਕਿਸ ਤਰੀਕੇ ਨਾਲ ਕੀ ਰਿਕੁਆਇਰਮੈਂਟਸ ਨੇ। ਕਈ ਵਾਰ ਸਾਡੇ ਕੋਲ ਕਲਾਇੰਟਸ ਆਉਂਦੇ ਆ ਲਾਸਟ ਮਿੰਟ ਤੇ ਜਦੋਂ ਆਲਰੇਡੀ ਆਫਰ ਪਾ ਲੈਂਦੇ ਆ, ਤੇ ਉਦੋਂ ਉਹਨਾਂ ਨੂੰ ਦੱਸੀ ਦੇ ਭਾਈ ਤੁਸੀਂ ਆਹ 3 ਮਹੀਨੇ ਦੀ ਹਿਸਟਰੀ ਵਿਖਾਉਣੀ ਸੀ, ਇਸ ਤਰੀਕੇ ਨਾਲ ਸਾਨੂੰ ਡਾਕੂਮੈਂਟ ਚਾਹੀਦੇ ਸੀਗੇ ਜਾਂ ਟੈਕਸ ਫਾਈਲ ਹੋਏ ਹੋਣੇ ਚਾਹੀਦੇ ਆ। ਸੋ ਸਾਰੀਆਂ ਗੱਲਾਂ ਬੇਸਿਕਲੀ ਉਦੋਂ ਫਿਰ ਉਹ ਕਹਿੰਦੇ ਯਾਰ ਹੁਣ ਤਾਂ ਅਸੀਂ ਆਫਰ ਪਾ ਦਿੱਤੀ ਆ, ਹੁਣ ਕੀ ਕਰੀਏ। ਉਦੋਂ ਫਿਰ ਉਹਨਾਂ ਨੂੰ ਉਹ ਕੈਂਸਲ ਕਰਾ ਕੇ ਮਿਊਚੁਅਲ ਰਿਲੀਜ਼ ਕਰਾ ਕੇ ਫਿਰ ਅਗਾਂਹ 6 ਮਹੀਨੇ ਅਗਾਂਹ ਕਰਨਾ ਪੈਂਦਾ ਘਰ। ਸੋ ਜਿਹਨਾਂ ਦੇ ਪਲਾਨਸ ਹੈਗੇ ਆ 2020 ਦੇ ਵਿੱਚ ਲੈਣ ਦੇ, ਉਹ ਜ਼ਰੂਰ ਸੰਪਰਕ ਕਰ ਸਕਦੇ ਆ ਜੀ, ਵੈਦਰ ਇਟਸ ਰੈਜੀਡੈਂਸ਼ੀਅਲ ਹੈ, ਕਮਰਸ਼ੀਅਲ ਮੋਰਗੇਜ ਹੈ, ਕਿਸੇ ਵੀ ਤਰ੍ਹਾਂ ਦਾ ਕੰਸਟਰਕਸ਼ਨ ਲੋਨ ਹੈ ਜੀ, ਪ੍ਰਾਈਵੇਟ ਬਹੁਤ ਜਾ ਰਹੀਆਂ ਨੇ, ਸਾਡੇ ਕੋਲ ਬੜੇ ਅੱਛੇ ਰੇਟ ਹੈ। ਅੱਜ ਵੀ ਮੈਂ ਆਫਿਸ ਦੇ ਵਿੱਚ ਵੇਖ ਰਿਹਾ ਵੀ 11% ਤੇ ਸੈਕਿੰਡ ਮੋਰਗੇਜ 80% ਲੋਨ ਟੂ ਵੈਲਿਊ ਦੇ ਰਹੇ ਹਾਂ। ਯੂਜਲੀ ਮਾਰਕੀਟ ਦੇ ਵਿੱਚ ਲਾਇਆ ਜ਼ਰੂਰ ਹੁੰਦਾ ਵੀ 8-9%, ਬਟ ਯੂਜਲੀ ਮਿਲਦੀ ਨਹੀਂ ਉਹਨਾਂ ਨੂੰ। ਸੋ ਸਾਡੇ ਕੋਲ ਬਹੁਤ ਅਸੀਂ ਵਿਖਾ ਸਕਦੇ ਹਾਂ ਕਲਾਇੰਟਸ ਨੂੰ ਖੋਲ ਕੇ ਵੀ ਆ ਵੇਖੋ ਇੰਨੇ ਤੇ ਹੋਈ ਹੈ, ਇੰਨੇ ਤੇ ਹੋਈ ਹੈ। ਸੋ ਕਿਸੇ ਨੂੰ ਵੀ ਸੈਕਿੰਡ ਮੋਰਗੇਜ ਚਾਹੀਦੀ ਹੈ ਜੀ, ਕਿਸੇ ਤਰ੍ਹਾਂ ਦਾ ਸੰਪਰਕ ਕੀਤਾ ਜਾ ਸਕਦਾ। ਮੈਂ ਬਰਾੜ ਸਾਹਿਬ ਜਾ ਆਇਆ ਜੀ, ਜਿਹੜਾ ਇਸ ਸਾਲ ਦਾ ਮਤਲਬ ਹਫ਼ਤੇ ਦਾ ਟੂਰ ਸੀਗਾ ਉਹ ਫੈਮਿਲੀ ਵੈਡਿੰਗ ਦੇ ਵਿੱਚ, ਮੈਂ ਇੱਥੇ ਹੀ ਹਾਂ, ਲੋਕਲ ਹਾਂ, ਕਿਸੇ ਵੀ ਟਾਈਮ ਸੰਪਰਕ ਕੀਤਾ ਜਾ ਸਕਦਾ ਜੀ। ਜੇ ਆਪਣਾ ਆਫਿਸ ਐਲਬੀਅਨ 27 ਦੇ ਇੱਕ ਹੋਰ ਟੋਰਬਮ ਸਟੀਲ ਦੇ ਕਾਰਨਰ ਤੇ ਬਣ ਰਿਹਾ, ਸੋ 2 ਆਫਿਸਿਸ ਅਵੇਲੇਬਿਲਿਟੀ 24 ਆਵਰਸ, ਜਦੋਂ ਮਰਜ਼ੀ ਕਾਲ ਕਰੋ, ਗੱਲਬਾਤ ਕਰੋ, ਇਨਫੋਰਮੇਸ਼ਨ ਲਓ। ਤੇ ਫਾਈਨੈਂਸ਼ਲੀ ਸਟਰੋਂਗ ਕਰੋ ਆਪਣੇ ਆਪ ਨੂੰ। ਧੰਨਵਾਦ ਬ੍ਰਾਡ ਸਾਹਿਬ। 905-499-2700
ਥੋੜਾ ਸਮਾਂ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ?
ਸਤਿ ਸ੍ਰੀ ਅਕਾਲ ਜੀ ਮੋਟਰ ਸਾਹਿਬ, ਇਹ ਤੁਸੀਂ ਸਵਾਲ ਕੀਤਾ ਵੀ ਜਿਹੜਾ ਬਾਬਿਆਂ ਦੇ ਨਾਂ ਦੇ ਮੂਹਰੇ 108-111 ਲਾਇਆ ਹੁੰਦਾ ਵੀ ਇਹਦਾ ਕੀ ਮਤਲਬ ਆ?
ਹਾਂਜੀ ਹਾਂਜੀ,
ਮੇਰੇ ਸੋਹਣੇ ਚ ਆਇਆ ਵੀ ਜਿਵੇਂ ਆ ਰਵੀ ਸ਼ੰਕਰ ਦੇ ਮੂਹਰੇ ਦੋ ਵਾਰ ਸ੍ਰੀ ਸ੍ਰੀ ਲੱਗਦਾ ਵੀ 108 ਦਾ ਮਤਲਬ ਇਹ ਵੀ ਉਸ ਬਾਬੇ ਨੌ ਦੇ ਮੂਹਰੇ ਇੱਕ ਵਾਰ ਸ੍ਰੀ ਸੋਰੀ 108 ਵਾਰ ਸ੍ਰੀ 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 111 ਵਾਲੇ ਮੂਹਰੇ 111 ਵਾਰ ਸ੍ਰੀ 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 ਲਾਓ, ਇਹ ਨਹੀਂ ਸਤਿਕਾਰ ਬਣਿਓ।
ਕਿਆ ਬਾਤ ਆ, ਕਿਆ ਬਾਤ ਆ ਜੀ, ਵਾਹ ਜੀ ਵਾਹ, ਧੰਨਵਾਦ ਜੀ ਤੁਹਾਡਾ। ਨੈਕਸਟ ਕਾਲ ਤੇ ਚੱਲਦੇ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ ਜੀ। ਹੈਲੋ, ਹਾਂਜੀ ਆਉਂਦਾ ਯਾਰ ਤੁਸੀਂ ਨੈਕਸਟ ਕਾਲ। ਹਾਂਜੀ ਸ਼ਿਵਿੰਦਰ ਜੀ ਆਉਂਦਾ ਯਾਰ, ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ।
ਸ਼ੁਕਰੀਆ ਜੀ, ਚੰਨੀ ਜੀ ਮਿਹਰਬਾਨੀ ਜੀ।
ਸ਼ਿਵਿੰਦਰ ਜੀ, 6 ਦਸੰਬਰ ਨੂੰ ਬਾਬਰੀ ਮਸਜਿਦ ਢਾ ਦਿੱਤੀ ਗਈ ਸੀ। ਉਂਝ ਤਾਂ ਕਹਿੰਦੇ ਆ ਵੀ ਦੇਖੋ, ਮਸਜਿਦ ਹੋਵੇ, ਮੰਦਰ ਹੋਵੇ, ਗੁਰਦੁਆਰਾ ਹੋਵੇ, ਰੱਬ ਤਾਂ ਇੱਕੋ ਹੀ ਆ, ਅਤੇ ਜਿੱਥੇ ਰੱਬ ਰਹਿੰਦਾ ਉਹਦੀ ਥਾਂ ਵੀ ਇੱਕੋ ਹੀ ਆ। ਅਤੇ ਫਿਰ ਇਹ ਅੱਜ ਇੰਨੇ ਸਾਲ ਹੋ ਗਏ, ਅਤੇ ਸਮਾਜ ਦਾ ਇੱਕ ਵਰਗ ਖੁਸ਼ ਆ ਅਤੇ ਦੂਜਾ ਵਰਗ ਨਿਰਾਸ਼ ਆ।
ਚੰਗੀਤ, ਦੇਖਣ ਵਾਲੀ ਗੱਲ ਹੈ ਕਿ ਹਿੰਦੁਸਤਾਨ ਇਸ ਸਮੇਂ ਨਾ ਵਿਰੋਧ ਦੇ ਢੇਰ ਤੇ ਬੈਠਾ ਵਾ। ਉਹਦਾ ਕਾਰਨ ਇਹ ਹੈਗਾ ਕਿ ਇੱਕ ਤਾਂ ਉਹਦੀਆਂ ਆਪਣੀਆਂ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉਹ ਆਰਥਿਕ ਸਮੱਸਿਆਵਾਂ ਨੇ, ਮਹਿੰਗਾਈ ਨੇ ਬੁਰਾ ਹਾਲ ਕੀਤਾ ਹੋਇਆ ਲੋਕਾਂ ਦਾ, ਲਗਾਤਾਰ ਜਿਹੜੀ ਆਰਥਿਕਤਾ ਉਹਦੀ ਡਗਮਗਾ ਰਹੀ ਆ। ਉਹਦਾ ਕਾਰਨ ਸਰਕਾਰ ਦੀਆਂ ਜਿਹੜੀ ਮੌਜੂਦਾ ਗਵਰਨਮੈਂਟ ਦੀਆਂ ਪਾਲਿਸੀਆਂ ਹੈਗੀਆਂ ਨੇ, ਪਰ ਆਪਣੀ ਨਲਾਇਕੀ ਨੂੰ ਢਕਣ ਦੇ ਲਈ ਸਰਕਾਰ ਇਸ ਤਰ੍ਹਾਂ ਦੇ ਮਾਮਲੇ ਚੁੱਕ ਰਹੀ ਹੈ, ਇਸ ਤਰ੍ਹਾਂ ਦਾ ਗੱਲਾਂ ਨੂੰ ਅੱਗੇ ਲਿਆ ਰਹੀ ਹੈਗੀ ਆ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਤੂਲ ਦੇ ਰਹੀ ਹੈਗੀ ਆ, ਜਿਹਦੇ ਨਾਲ ਮਤਲਬ ਲੋਕਾਂ ਦਾ ਜਿਹੜਾ ਮੇਨ ਮੁੱਦਿਆਂ ਤੋਂ ਧਿਆਨ ਬਿਲਕੁਲ ਪਰਾਂ ਹਟ ਜੇ। ਬਾਬਰੀ ਮਸਜਿਦ ਦੀ ਤੁਸੀਂ ਗੱਲ ਕੀਤੀ ਸੀ, ਇਹ ਕੋਈ ਅੱਜ ਦੀ ਘਟਨਾ ਨਹੀਂ, 1992 ਦੀ ਘਟਨਾ ਵਾ। 92 ਤੋਂ ਲੈ ਕੇ ਹੁਣ ਤੱਕ ਅਸੀਂ ਦੇਖ ਲਈਏ ਕਿ ਇੰਨੇ ਸਾਲ ਹੋ ਚੁੱਕੇ ਹੈਗੇ ਨੇ। ਉਹਦੇ ਵਿੱਚ ਅਦਾਲਤ ਦਾ ਫੈਸਲਾ ਜਿਹੜਾ ਆਇਆ, ਉਹ ਫੈਸਲੇ ਦੇ ਉੱਤੇ ਆਪਾਂ ਇੱਕ ਸਪੈਸ਼ਲ ਪ੍ਰੋਗਰਾਮ ਕੀਤਾ ਸੀਗਾ, ਜਿਹੜਾ ਇਹ ਦੱਸਦਾ ਹੈਗਾ ਕਿ ਫੈਸਲਾ ਜਿਹੜਾ ਅਦਾਲਤ ਦਾ ਇੱਕ ਤਰਫਾ ਸੀਗਾ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਬਹੁ ਗਿਣਤੀ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ। ਅਦਾਲਤਾਂ ਦਾ ਕੰਮ ਕਦੇ ਭਾਵਨਾਵਾਂ ਨੂੰ ਦੇਖਣਾ ਨਹੀਂ ਹੁੰਦਾ ਹੈਗਾ। ਦੂਜੀ ਗੱਲ ਹੈਗੀ ਆ, ਇਹਦੇ ਵਿੱਚ ਇਹ ਵੀ ਇੱਕ ਤਰਕ ਸੀਗਾ, ਇਸ ਅਦਾਲਤ ਸ਼ਾਂਤੀ ਬਣਾਉਣ ਲਈ ਇਹ ਫੈਸਲਾ ਕਰ ਰਹੀ ਹੈ ਵੀ ਸ਼ਾਂਤੀ ਬਣੀ ਰਹੇ। ਅਦਾਲਤਾਂ ਦਾ ਕੰਮ ਸ਼ਾਂਤੀ ਬਣਾਉਣਾ ਵੀ ਨਹੀਂ ਹੈਗਾ, ਅਦਾਲਤਾਂ ਦਾ ਕੰਮ ਸ਼ਾਂਤੀ ਬਣਾਉਣਾ, ਸਰਕਾਰਾਂ ਦਾ ਕੰਮ ਸਿਰਫ ਸ਼ਾਂਤੀ ਬਣਾਉਣਾ ਜਿਹੜਾ ਹੈਗਾ ਵਾ, ਉਹ ਹੈਗਾ ਜਿਹਨੂੰ ਕਹਿੰਦੇ ਨੇ ਕਿ ਸਾਡੇ ਪ੍ਰਸ਼ਾਸਨ ਦਾ ਕੰਮ ਹੈ। ਅਦਾਲਤਾਂ ਦਾ ਕੰਮ ਸੰਵਿਧਾਨ ਦੀ, ਕਾਨੂੰਨ ਦੀ ਕਸਵੱਟੀ ਤੇ ਫੈਸਲੇ ਸੁਣਾਉਣਾ। ਜੇ ਸ਼ਾਂਤੀ ਚਾਹੀਦੀ ਹੈ, ਸ਼ਾਂਤੀ ਤਾਂ ਫਿਰ ਸਿਵਿਆਂ ਵਿੱਚ ਵੀ ਹੁੰਦੀ ਹੈ, ਤੇ ਸਿਵਿਆਂ ਵਾਲੀ ਸ਼ਾਂਤੀ ਅਸੀਂ ਜਿਹੜੀ ਜਾਣਦੇ ਹਾਂ ਕਿਹੋ ਜਿਹੀ ਹੁੰਦੀ ਹੈ। ਸੋ ਇਸ ਤਰ੍ਹਾਂ ਸ਼ਾਂਤੀ ਦਾ ਨਾਂ ਲੈ ਕੇ ਜਾਂ ਇਹ ਕਹਿ ਕੇ ਕਿ ਦੇਖੋ ਜੀ ਬਹੁ ਗਿਣਤੀ ਦੀਆਂ ਭਾਵਨਾਵਾਂ ਨੂੰ ਦੇਖ ਕੇ ਅਸੀਂ ਫੈਸਲਾ ਲਿਆ, ਅਦਾਲਤਾਂ ਭਾਵਨਾਵਾਂ ਦੇ ਉੱਤੇ ਜਾਂ ਸ਼ਾਂਤੀ ਦੇ ਨਾਂ ਦੇ ਉੱਤੇ ਫੈਸਲੇ ਨਹੀਂ ਜੀ ਕਰਦੀਆਂ ਹੈਗੀਆਂ। ਇਹ ਚੀਜ਼ ਜਿਹੜੀ ਮੁੱਖ ਹੈਗੀ ਆ। ਕੁਝ ਚੀਜ਼ ਹੈਗੀ ਆ ਕਿ ਇਹ ਬਾਬਰੀ ਦੇ ਫੈਸਲੇ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਇਹ ਬਹੁਤ ਵਾਤਾਵਰਨ ਬਣਿਆ ਕਿ ਘੱਟ ਗਿਣਤੀਆਂ ਨੇ ਜਿਹੜੀਆਂ ਉਹਨਾਂ ਉੱਤੇ ਜਦੋਂ ਵੀ ਜ਼ੁਲਮ ਹੋਏਗਾ ਕੀ ਉਹ ਹੁਣ ਅਦਾਲਤਾਂ ਦੇ ਮੂੰਹ ਵੱਲ ਤੱਕਣ ਜੋਗੀਆਂ ਰਹਿਣਗੀਆਂ ਕਿ ਨਹੀਂ? ਕਿਉਂਕਿ ਅਦਾਲਤਾਂ ਨੇ ਜਿਹੜਾ ਹੈਗਾ ਸਰਵਉੱਚ ਅਦਾਲਤ ਨੇ ਇੱਕੋ ਇੱਕ ਜਿਹੜੀ ਆਸ ਸੀਗੀ ਉਹ ਵੀ ਮਤਲਬ ਹੈਗੀ ਗਵਾ ਦਿੱਤੀ ਹੈ। ਉਹਦੇ ਵਿਰੁੱਧ ਹੁਣ ਜਿਹੜੀ ਇੱਕ ਪਟੀਸ਼ਨਾਂ ਸੀਗੀਆਂ ਉਹ ਵੀ ਖਾਰਜ ਹੋ ਗਈਆਂ, ਤੇ ਸੁਪਰੀਮ ਕੋਰਟ ਨੇ ਕਰ ਦਿੱਤੀਆਂ ਕਿ ਜਿਹੜੀਆਂ ਕੋਈ ਕਿਸੇ ਨੇ ਮਤਲਬ ਉਸ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਪਾਈਆਂ। ਹੁਣ ਸਫ਼ਰ ਬਾਬਰੀ ਤੋਂ ਬਾਅਦ ਪਹੁੰਚਦਾ ਇੱਥੋਂ ਤੱਕ ਆ ਗਿਆ ਕਿ ਸਰਕਾਰ ਦੇ ਨੇ ਜਿਹੜਾ ਇੱਕ ਨਵਾਂ ਨਾਗਰਿਕ ਸੰਸ਼ੋਧਨ ਬਿੱਲ ਹੈ ਉਹ ਪਾਸ ਕੀਤਾ, ਕਰਵਾਇਆ ਲੋਕ ਸਭਾ ਰਾਜ ਸਭਾ ਦੇ ਵਿੱਚੋਂ। ਉਹਦੇ ਵਿੱਚ ਹੁਣ ਇੱਕ ਪਾਸੇ ਤਾਂ ਤੁਸੀਂ ਦੇਖੋ ਕਿ ਇਹਦੇ ਵਿੱਚ ਹੋ ਕੀ ਰਿਹਾ ਵਾ, ਇਹਨੂੰ ਵੀ ਸਮਝਣ ਵਾਲੀ ਗੱਲ ਹੈ ਵੀ ਬਿਲਕੁਲ ਭਾਰਤ ਦੀ ਜਿਹੜੀ ਇੱਕ ਧਰਮ ਨਿਰਪੱਖ ਸੰਵਿਧਾਨ ਦੇ ਵਿੱਚ ਜਿਹੜਾ ਹੈਗਾ ਦਿੱਤੀ ਹੋਈ ਹੈ ਮੂਲ ਜਿਹੜੀ ਧਾਰਾ ਹੈਗੀ ਉਹਦੇ ਤੇ ਬਹੁਤ ਵੱਡਾ ਹਮਲਾ। ਇਹ ਇਹੀ ਚੀਜ਼ ਹੈ ਕਿ ਲੋਕਾਂ ਨੂੰ ਹਿੰਦੂ ਪਲੱਸ ਮੁਸਲਮਾਨ ਦੇ ਨਾਂ ਦੇ ਉੱਤੇ ਲੜਾਉਣਾ ਹੈਗਾ। ਇਹ ਮਤਲਬ ਬਾਬਰੀ ਤੋਂ ਵੀ ਅਗਲਾ ਅਧਿਆਇ ਹੈਗਾ ਤੇ ਖਤਰਨਾਕ ਅਧਿਆਇ ਹੈਗਾ। ਇਸ ਵਿੱਚ ਸੰਵਿਧਾਨ ਦੇ ਜਿਹੜੀ ਜਿਹਨੂੰ ਕਹਿੰਦੇ ਕਿ ਰੀੜ ਦੀ ਹੱਡੀ ਉੱਤੇ ਹਮਲਾ ਕੀਤਾ ਹੈਗਾ, ਕਿਉਂਕਿ ਨਾ ਇਹ ਉਹ ਲੋਕ ਨੇ ਜਿਹਨਾਂ ਦਾ ਕਿਸੇ ਸੰਵਿਧਾਨ 'ਚ ਵੀ ਯਕੀਨ ਨਹੀਂ ਰਿਹਾ ਕਦੇ, ਨਾ ਹੀ ਇਹਨਾਂ ਦਾ ਆਜ਼ਾਦੀ ਦੀ ਮੂਵਮੈਂਟ ਵਿੱਚ ਇਹਨਾਂ ਦਾ ਕੋਈ ਯੋਗਦਾਨ ਆ, ਸਗੋਂ ਇਹਨਾਂ ਦੀਆਂ ਜਿਹੜੀਆਂ ਆਪਣੇ ਜਿਹੜੇ ਹੇਗੜੇਵਾਲ ਹੋ ਗਿਆ, ਗੁਲਵਾਲਕਰ ਹੋ ਗਿਆ, ਸਾਵਰਕਰ ਹੋ ਗਿਆ, ਇਹ ਅੰਗਰੇਜ਼ ਭਗਤੀ ਰਹੇ ਨੇ ਤੇ ਸਾਵਰਕਰ ਦਾ ਮਾਫੀਆ ਮੰਗਣ ਦਾ ਇਤਿਹਾਸ ਰਿਹਾ ਵਾ, ਤੇ ਹੁਣ ਇਹ ਆ ਕੇ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਵਾ ਸਰਵੋਪਰੀ ਸਾਬਿਤ ਕਰਨ ਲੱਗੇ ਹੋਏ ਨੇ। ਇਹ ਜਿਹੜਾ ਹੁਣ ਇਹਨਾਂ ਨੇ ਬਿੱਲ ਲਿਆਂਦਾ ਇਹਦੇ ਵਿੱਚ ਮੇਨ ਚੀਜ਼ ਇਹੀ ਹੈਗੀ ਆ ਕਿ
ਜਿਹੜੀ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਸ਼ਰਨ ਲੈਣੀ ਹੈ ਚਰਨਜੀਤ, ਉਹ ਸ਼ਰਨ ਹੈ ਨਾ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਆ ਉਸ ਬੰਦੇ ਉਹਦੀ ਇਹ ਆਧਾਰ ਉੱਤੇ ਕਿ ਇਸ ਬੰਦੇ ਸੱਚੀ ਮੁੱਚੀ ਵਿਕਟਮ ਹੈ, ਇਹ ਕੀ ਚੀਜ਼ ਹੈਗੀ ਹੈ, ਇਹ ਸਾਰਾ ਪ੍ਰੋਸੈਸ ਦੇਖਿਆ ਜਾਂਦਾ। ਲੇਕਿਨ ਇਹਨਾਂ ਨੇ ਸ਼ਰਨ ਦੇਣ ਦਾ ਪ੍ਰੋਸੈਸ ਹੈ ਉਹ ਵੀ ਮਤਲਬ ਬਦਲ ਕੇ ਧਾਰਮਿਕ ਆਧਾਰ ਕਰ ਦਿੱਤਾ, ਖਾਸ ਕਰ ਤਿੰਨ ਦੇਸ਼ਾਂ ਦੇ ਵਿੱਚ ਜਿਵੇਂ ਮਤਲਬ ਅਫਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ। ਇਹਨਾਂ ਦੇ ਵਿੱਚੋਂ ਜਿਹੜੇ ਕੋਈ ਸ਼ਰਨਾਰਥੀ ਆਉਣਗੇ ਉਹਨਾਂ ਵਿੱਚੋਂ ਚਾਹੇ ਉਹ ਹਿੰਦੂ ਹੋਵੇ, ਸਿੱਖ ਹੋਣ, ਜੈਨੀ ਹੋਣ, ਪਾਰਸੀ ਹੋਣ ਤੇ ਬੋਧੀ ਹੋਣ, ਇਹਨਾਂ ਨੂੰ ਤਾਂ ਨਾਗਰਿਕਤਾ ਦੇ ਦੇਣਗੇ ਪਰ ਮੁਸਲਮਾਨਾਂ ਨੂੰ ਨਾਗਰਿਕਤਾ ਨਹੀਂ ਦੇਣੀ ਹੈਗੀ। ਹੁਣ ਸਵਾਲ ਇਹ ਹੈਗਾ ਕਿ ਮੰਨ ਲਓ ਕਿ ਪਾਕਿਸਤਾਨ ਦੇ ਵਿੱਚ ਜੇਕਰ ਕੋਈ ਮੰਨ ਲਓ ਕਿ ਜਿਹੜਾ ਸ਼ੀਆ ਵਾ, ਸ਼ੀਆ ਉੱਤੇ ਜ਼ੁਲਮ ਹੁੰਦੇ ਆ, ਜਾਂ ਬੰਗਲਾਦੇਸ਼ ਵਿੱਚ, ਉਹ ਬੰਦਾ ਉਰੇ ਨਹੀਂ ਆ ਸਕਦਾ ਕਿਉਂਕਿ ਉਹ ਜੀ ਮੁਸਲਮਾਨ ਹੈਗਾ ਵਾ। ਤੇ ਫਿਰ ਮੰਨ ਲਓ ਦੂਜੀ ਕੈਟਾਗਰੀ ਇਹ ਦੇਖ ਲਓ ਕਿ ਅਹਿਮਦੀਆ ਉੱਤੇ ਆਮ ਹੀ ਤੁਸੀਂ ਸੁਣਦੇ ਆ, ਉੱਥੇ ਅਹਿਮਦੀਆ ਦਾ ਜਿਹੜਾ ਇੱਕ ਜਿਹੜਾ ਸੈਕਸ਼ਨ ਹੈਗਾ ਉਹਨੂੰ ਤਾਂ ਪਾਕਿਸਤਾਨ ਦੇ ਵਿੱਚ ਇਸਲਾਮ ਵਾਲਾ ਮੁਸਲਮਾਨ ਵੀ ਨਹੀਂ ਮੰਨਿਆ ਜਾਂਦਾ, ਉਹਨਾਂ ਨੂੰ ਵੀ ਕੋਈ ਸਪੇਸ ਨਹੀਂ ਦਿੱਤੀ ਜਾਏਗੀ। ਤੇ ਇੱਥੋਂ ਤੱਕ ਕਿ ਜਿਹੜਾ ਹੈਗਾ ਜੇ ਆਪਾਂ ਮੰਨੀਏ ਕਿ ਇੱਕ ਇਹਦੇ ਵਿੱਚ ਹੋਰ ਵਿਚਿੱਤਰ ਚੀਜ਼ ਆ, ਮੰਨ ਲਓ ਕਿ ਕੋਈ ਨਾਸਤਕ ਆ, ਨਾਸਤਕ ਨੂੰ ਮਤਲਬ ਆਮ ਤੌਰ ਉੱਤੇ ਸਭ ਤੋਂ ਵੱਧ ਜਿਹੜਾ ਹੈਗਾ ਵਾ ਯਤਨਾਵਾਂ ਨਾਸਤਕਾਂ ਨੂੰ ਮਿਲਦੀਆਂ ਨੇ। ਉਹ ਪਾਕਿਸਤਾਨ ਵਿੱਚ ਵੀ ਇਹੋ ਜਿਹੇ ਕੇਸ ਬਥੇਰੇ ਆਏ ਨੇ, ਬੰਗਲਾਦੇਸ਼ ਵਿੱਚ ਵੀ ਕੁਝ ਆਏ ਸੀਗੇ, ਅਫਗਾਨਿਸਤਾਨ ਦੇ ਵਿੱਚ ਤਾਂ ਬਹੁਤ ਹੀ ਹੋਣਗੇ। ਤੇ ਨਾਸਤਕਾਂ, ਜੇਕਰ ਕੋਈ ਨਾਸਤਕ ਨਹੀਂ ਆਉਣਾ ਚਾਹੇ ਉਹਦੇ ਬਾਰੇ ਕੀ ਹੈਗਾ, ਐਥੀਸਟ ਆ ਜਿਹੜਾ ਉਹਦੇ ਬਾਰੇ ਕੋਈ ਇਹ ਚੁੱਪੀ ਹੈਗਾ ਇਹਨਾਂ ਦਾ ਵਿਲ ਜਿਹਾ। ਮੇਨ ਹੈਗਾ ਕਿ ਇਹਨਾਂ ਨੇ ਜਿਹੜਾ ਇੱਕ ਨਾਗਰਿਕਤਾ ਦੇਣ ਦਾ ਆਧਾਰ ਹੀ ਜਿਹੜਾ ਹੈਗਾ ਧਰਮ ਰੱਖ ਦਿੱਤਾ। ਹੁਣ ਇਹ ਵੀ ਦੇਖਣ ਵਾਲੀ ਇੱਕ ਇਹਦਾ ਲੌਜਿਕ ਇਹ ਹੈਗਾ ਕਿ ਜਿਹੜਾ ਹਿੰਦੁਸਤਾਨ ਦਾ ਜਿਹੜਾ ਮੂਲ ਢਾਂਚਾ ਤਾ ਇਹ ਹੈਗਾ ਵੀ ਉਹ ਧਰਮ ਨਿਰਪੱਖ ਹੈ, ਉਹਦੇ ਵਿੱਚ ਸਾਫ਼ ਕਿਹਾ ਗਿਆ ਕਿ ਅਸੀਂ ਧਰਮ ਦੇ ਆਧਾਰ ਤੇ ਨਾਗਰਿਕਤਾ ਨਹੀਂ ਦੇਵਾਂਗੇ। ਹੁਣ ਇਹਦਾ ਮਤਲਬ ਇਹ ਮੰਨ ਲਿਆ ਜਾਵੇ ਕਿ ਭਾਰਤ ਇਹ ਜਿਹੜਾ ਬਿੱਲ ਪਾਸ ਹੋਣ ਨਾਲ ਕਿ ਭਾਰਤ ਇੱਕ ਹਿੰਦੂਆਂ ਦੀ ਜਿਹੜੀ ਪੁੰਨ ਭੂਮੀ ਹੋ ਚੁੱਕੀ ਹੈਗੀ ਆ, ਉਹਦੇ ਉੱਤੇ ਵੀ ਉਹੀ ਉਹਨਾਂ ਦੀ ਇੱਕ ਪ੍ਰਕਿਰਤਿਕ ਭੂਮੀ ਹੋ ਗਈ ਹੈ, ਵੀ ਉਹ ਹਿੰਦੂ ਤਾਂ ਕਿਸੇ ਬਾਹਰਲੇ ਮੁਲਕ ਦੇ ਆ ਸਕਦੇ ਹੈਗੇ ਨੇ, ਸ਼ਰਨ ਲੈ ਸਕਦੇ ਨੇ, ਪਰ ਮੁਸਲਮਾਨ ਨਹੀਂ ਆ ਸਕਦੇ ਹੈਗੇ। ਤੇ ਇਹ ਆਪਣੇ ਆਪ ਦੇ ਵਿੱਚ ਸਿਰਫ ਮੁਸਲਮਾਨਾਂ ਉੱਤੇ ਇਹ ਰੋਕ ਕਿਉਂ ਲਾਈ ਹੈ, ਇਹਦੇ ਵਿੱਚ ਇਹ ਉਹੀ ਚੀਜ਼ ਦਿਖ ਰਹੀ ਹੈ ਜਿਹੜੀ ਇਸ ਸੰਘ ਪਰਿਵਾਰ ਦੀ ਜਿਹੜੀ ਹੈਗੀ ਆ ਮੁਸਲਿਮ ਨਫ਼ਰਤ ਹੈ। ਹੁਣ ਇਹ ਚੀਜ਼ ਦਾ ਜਿਹੜਾ ਸੇਕ ਹੈ ਇਹਨੂੰ ਇਸ ਚੀਜ਼ ਨੇ ਇੱਕ ਤਾਂ ਜਿਹੜਾ ਹੈਗਾ ਵਾ ਇਸ ਐਂਗਲ ਤੇ ਜਿਹੜਾ ਸੱਟ ਮਾਰੀ ਹੈ, ਦੂਜਾ ਐਂਗਲ ਹੈਗਾ ਕਿ ਸਾਡਾ ਸੰਵਿਧਾਨ ਸਾਨੂੰ ਜਿਹੜਾ ਆਪਣੀ ਭਾਸ਼ਾ ਨੂੰ ਸੱਭਿਆਚਾਰ ਨੂੰ ਬਚਾਉਣ ਦਾ ਅਧਿਕਾਰ ਦਿੰਦਾ ਹੈਗਾ ਵਾ। ਹੁਣ ਇੱਥੇ ਆਸਾਮ ਤੇ ਤ੍ਰਿਪੁਰਾ ਜਿਹੜਾ ਨੌਰਥ ਈਸਟ ਆ ਉਹ ਅੱਗ ਦੀਆਂ ਲਪਟਾਂ ਵਿੱਚ ਆ, ਉਹ ਅੱਗ ਦੀਆਂ ਲਪਟਾਂ ਵਿੱਚ ਇਸ ਲਈ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੇ ਤੁਸੀਂ ਲੋਕਾਂ ਨੂੰ ਜਿਹੜਾ ਸੰਵਿਧਾਨਕ ਤੌਰ ਤੇ ਮਾਨਤਾ ਦੇ ਦਿੱਤੀ ਹੈ ਵੀ ਉਹ ਉਰੇ ਦੇ ਰਹਿ ਸਕਦੇ ਨੇ, ਪਰ ਉਹਦੇ ਵਿੱਚ ਜਿਵੇਂ ਹੁਣ ਮੰਨ ਲਓ ਬੰਗਲਾਦੇਸ਼ੀ ਨੇ ਕਿੰਨੇ ਸਾਰੇ, ਉਹ ਕਈ ਲੱਖਾਂ ਦੀ ਗਿਣਤੀ ਵਿੱਚ, ਉਹ ਹੁਣ ਜੇ ਆਸਾਮ ਦੇ ਵਿੱਚ ਰਹਿਣਗੇ ਉਹਨਾਂ ਨੂੰ ਹੈਗਾ ਕਿ ਸਾਡੀ ਬੋਲੀ ਲਈ ਖਤਰਾ ਨੀ, ਮਤਲਬ ਉਹ ਬੰਦਿਆਂ ਦੀ ਜਿਹੜੀ ਬੋਲੀ ਹੋਰ ਆ ਤੇ ਉਹਨਾਂ ਦੀ ਹੋਰ ਆ, ਜਿਹੜਾ ਸੰਵਿਧਾਨ ਮੁੱਖ ਤੌਰ ਤੇ ਕਹਿੰਦਾ ਨਾ ਵੀ ਤੁਸੀਂ ਆਪਣੇ ਸੱਭਿਆਚਾਰ ਨੂੰ ਬਚਾ ਸਕਦੇ ਹੋ ਹੋਰ, ਜਿਹਦੇ ਬਾਰੇ ਕਿ ਬਹੁਤ ਸਾਰੇ ਪ੍ਰੋਮਿਸ ਹੋਏ, ਇੱਕ ਆਸਾਮ ਸਮਝੌਤਾ ਹੋਇਆ ਸੀਗਾ ਵੀ ਉਹ ਆਸਾਮੀਆਂ ਦੇ ਜਿਹੜੇ ਇਸੇ ਜਿਹੜੇ ਅਸਮ ਦੇ ਲੋਕ ਨੇ ਵੀ ਤੁਹਾਡੀ ਭਾਸ਼ਾ ਦੇ ਕਲਚਰ ਨੂੰ ਕੋਈ ਜਿਹੜਾ ਹੈਗਾ ਸਮੱਸਿਆ ਨਹੀਂ ਹੋਊਗੀ। ਸੋ ਇਹ ਮੁੱਦਾ ਇੱਕ ਤਾਂ ਆਪਣੇ ਆਪ ਦੇ ਵਿੱਚ ਜਿਹੜਾ ਸਰਕਾਰ ਨੂੰ ਭਾਰੂ ਪੈ ਰਿਹਾ। ਦੂਜਾ ਜਿਹੜਾ ਕੁਝ ਚਿਰ ਪਹਿਲਾਂ ਇਹਨਾਂ ਨੇ NRC ਲਾਗੂ ਕੀਤੀ ਸੀ ਜਿਹਦੇ ਵਿੱਚ ਅਮਿਤ ਸ਼ਾਹ ਹੁਣੇ ਕਹਿ ਰਹੇ ਸੀਗੇ ਕਿ 2 ਕਰੋੜ ਦੇ ਕਰੀਬ ਬੰਗਲਾਦੇਸ਼ ਤੋਂ ਘੁਸਪੈਠੀ ਆਏ ਹੋਏ ਨੇ ਜੀ, ਉਹਨਾਂ ਨੂੰ ਅਸੀਂ ਬਾਹਰ ਕੱਢ ਦੇਣਾ। ਜਦੋਂ ਪਤਾ ਲੱਗਿਆ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਕੁੱਲ 19 ਲੱਖ ਨਿਕਲੀ ਆ, 19 ਲੱਖ ਦੇ ਵਿੱਚੋਂ ਵੀ ਜਿਹੜੇ ਹੈਗੇ ਆ ਇਹ ਪਤਾ ਲੱਗਿਆ ਕਿ ਜਿਹੜੀ ਬਹੁਤ ਗਿਣਤੀ ਆ, ਵੱਡੀ ਗਿਣਤੀ ਆ, ਉਹ ਹਿੰਦੂਆਂ ਦੀ ਨਿਕਲ ਗਈ। ਕਿਉਂਕਿ ਪਹਿਲਾਂ ਤਾਂ ਰੌਲਾ ਪਾਉਂਦੇ ਸੀ ਕਿ ਅਸੀਂ ਬੰਗਲਾਦੇਸ਼ੀਆਂ ਨੇ ਬਹੁਤ ਸਾਨੂੰ ਆਏ ਕਰਤਾ ਐਂ ਕਰ ਦਿੱਤਾ, ਫਿਰ ਇਹਨਾਂ ਨੇ ਸੋਚਿਆ ਕਿ ਤਾਂ ਗਿਣਤੀ ਹੀ ਜਿਹੜੀ ਅਸੀਂ ਮੁਸਲਮਾਨਾਂ ਵਿਰੋਧੀ ਪ੍ਰਚਾਰ ਕੀਤਾ ਉਹ ਤਾਂ ਘੱਟ ਨਿਕਲ ਗਈ, ਫਿਰ ਇਹਨਾਂ ਨੇ ਉਸ ਚੀਜ਼ ਨੂੰ ਦੀ ਜਗ੍ਹਾ ਤੇ ਹੁਣ ਅਗਲਾ ਵੇਲੇ ਲਿਆਂਦਾ ਕਿ NRC ਦੇ ਵਿੱਚੋਂ ਭਾਵੇਂ 19 ਲੱਖ ਨਿਕਲ ਗਏ, ਉਹਦੇ ਵਿੱਚੋਂ 15 ਲੱਖ ਦੀ ਗਿਣਤੀ ਹਿੰਦੂਆਂ ਦੀ ਨਿਕਲ ਗਈ ਆ। ਤੇ ਹੁਣ ਇਹਨਾਂ ਨੇ ਜਿਹੜਾ ਹੈਗਾ ਇਹ ਸੋਧ ਬਿੱਲ ਲਿਆਂਦਾ, ਸੋਧ ਬਿੱਲ ਸੀ ਤਾਂ ਮਤਲਬ ਹੈਗਾ ਕਿ ਜਿਹੜੇ 19 ਲੱਖ ਆ 19 ਲੱਖ ਦੇ ਵਿੱਚੋਂ ਸਿਰਫ ਮੁਸਲਮਾਨਾਂ ਨੂੰ ਛੱਡ ਕੇ ਬਾਕੀ ਨੂੰ ਅਸੀਂ ਉਰੇ ਨਾਗਰਿਕ ਮੰਨ ਲੈਂਦੇ ਹੈਗੇ ਆ, ਇਹ ਆਪਣੇ ਆਪ ਦੇ ਵਿੱਚ ਰੋ ਆ। ਜਾਂ ਤਾਂ ਫਿਰ 19 ਲੱਖ ਨੂੰ ਵੀ ਨਾ ਮੰਨਿਆ ਜਾਵੇ, ਜਾਂ ਫਿਰ ਜਿਹੜੇ ਮੁਸਲਮਾਨਾਂ ਨੂੰ ਕਿਉਂ ਛੱਡਿਆ ਜਾ ਰਿਹਾ, ਇਹਦਾ ਕਾਰਨ ਇਹ ਹੈਗਾ ਕਿ ਤੁਸੀਂ ਜਿਹੜਾ ਜੇ ਹੁਣ ਤੁਸੀਂ ਛੱਡਿਆ ਵੀ ਜਾ ਰਿਹਾ ਤਾਂ ਇਹ ਸਵਾਲ ਹੈ ਕਿ ਬੰਗਲਾਦੇਸ਼ ਵਿੱਚੋਂ ਆਏ ਨੇ, ਮੋਦੀ 2-3 ਵਾਰ ਤਾਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮਿਲ ਚੁੱਕਾ, ਕਦੇ ਮੁੱਦਾ ਨਹੀਂ ਉਠਾਇਆ ਉਹਨੇ ਕਿ ਤੁਹਾਡੇ ਬੰਗਲਾਦੇਸ਼ ਦੇ ਵਿੱਚੋਂ ਇਲੀਗਲ ਬੰਦੇ ਆ ਰਹੇ ਹੈਗੇ ਨੇ। ਹੁਣ ਬੰਗਲਾਦੇਸ਼ ਉਹਨਾਂ ਨੂੰ ਲੈਣ ਨੂੰ ਤਿਆਰ ਨਹੀਂ ਹੈਗਾ, ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਦਾ ਬਿਆਨ ਹੈਗਾ ਕਿ ਸਾਡੇ ਤਾਂ ਕੋਈ ਇਸ ਤਰ੍ਹਾਂ ਦੇ ਬੰਦੇ ਗਏ ਨਹੀਂ ਹੈਗੇ, ਤੇ ਇਹੀ ਗੱਲ ਨਾ ਹੀ ਪਾਕਿਸਤਾਨ ਲੈਣ ਨੂੰ ਤਿਆਰ ਹੋਏਗਾ, ਤਾਂ ਫਿਰ ਉਹਨਾਂ ਬੰਦਿਆਂ ਨੂੰ ਤੁਸੀਂ ਰੱਖੋਗੇ ਕਿੱਥੇ? ਕੀ ਉਹ ਹਿਟਲਰ ਵਾਂਗੂ ਗੈਸ ਚੈਂਬਰਾਂ ਵਿੱਚ ਰੱਖੋਗੇ, ਉਹਨਾਂ ਨੂੰ ਉੱਥੇ ਮਾਰਨ ਦਿੱਤਾ ਜਾਏਗਾ? ਤੁਸੀਂ ਜੀ, ਇਹ ਜਿਹੜਾ ਬਹੁਤ ਵੱਡਾ ਸਵਾਲ ਹੈਗਾ ਕਿ ਉਹ ਜਿਹੜੇ 2-3 ਲੱਖ ਜਿੰਨੇ ਵੀ ਮੁਸਲਮਾਨ ਬਚਣਗੇ, ਉਹਨਾਂ ਮੁਸਲਮਾਨਾਂ ਨੂੰ ਤੁਸੀਂ ਨਾਗਰਿਕਤਾ ਮੰਨੇ ਨੀ? ਉਹਨਾਂ ਦੇ ਜਿਹੜੇ ਦੂਜੇ ਮੁਲਕ ਆ ਬੰਗਲਾਦੇਸ਼, ਉਹਨਾਂ ਨੂੰ ਅਪਣਾਉਣ ਨੂੰ ਤਿਆਰ ਨੀ ਹੈਗਾ, ਤੇ ਨਾ ਹੀ ਤੁਸੀਂ ਅਜੇ ਤੱਕ ਬੰਗਲਾਦੇਸ਼ ਨਾਲ ਇਸ ਬਾਰੇ ਕੋਈ ਗੱਲ ਕੀਤੀ ਹੈ। ਤੇ ਇਹਦਾ ਮਤਲਬ ਇਹੀ ਹੈ ਕਿ ਸਮਾਜ ਨੂੰ ਤੁਸੀਂ 2 ਵਰਗਾਂ ਦੇ ਵਿੱਚ ਵੰਡਣਾ ਚਾਹੁੰਦੇ ਹੋ, ਤੇ ਇਹ ਸਿਰਫ ਸਮੱਸਿਆ ਇੱਥੇ ਤੱਕ ਨਹੀਂ ਰਹੂਗੀ। ਹੁਣ ਇਹਨਾਂ ਨੇ ਕਿਹਾ ਕਿ NRC ਪੂਰੇ ਮੁਲਕ ਵਿੱਚ ਲਾਗੂ ਹੋਊਗੀ। ਹੁਣ ਮੰਨ ਲਓ ਕਿ ਮੈਂ ਆਪਣਾ ਇੱਥੇ ਜੰਮਿਆ ਵਾਂ, ਮੇਰੇ ਦਾਦੇ, ਪੜਦਾਦੇ, ਨਕਰਦਾਦੇ ਸਭ ਇੱਥੇ ਦੇ ਸੀਗੇ, ਮੇਰੇ ਤੋਂ ਵੀ ਪੁੱਛਿਆ ਜਾਏਗਾ ਕਿ ਤੂੰ ਹਿੰਦੁਸਤਾਨ ਦਾ ਨਾਗਰਿਕ ਆ, ਤੂੰ ਆਪਣਾ ਜਿਹੜਾ ID ਪਰੂਫ ਦੇ ਕੀ ਹੈ ਤੇਰਾ, ਹਿੰਦੁਸਤਾਨ ਚ ਤੂੰ ਹੈਗਾ ਵੀ ਕਿ ਨਹੀਂ ਹੈਗਾ। ਇਹ ਜਿਹੜੀ ਸਮੱਸਿਆ ਉਰੇ ਆਉਣੀ ਆ, ਉਹ ਜੀ ਅਸੀਂ ਇਤਿਹਾਸ ਗਵਾਹ ਵਾ, ਹਿਟਲਰ ਦੇ ਸਮੇਂ ਦੇ ਵਿੱਚ ਸਿਰਫ ਉਹਨਾਂ ਬੰਦਿਆਂ ਤੋਂ ਹੀ ਜਿਹੜਾ ਪਰੂਫ ਨਹੀਂ ਮੰਗੇ ਗਏ, ਉਹੀ ਬੰਦੇ ਵਿਕਟਮ ਨਹੀਂ ਬਣੇ ਜਿਨ੍ਹਾਂ ਨਾਲ ਹਿਟਲਰ ਨੂੰ ਨਫ਼ਰਤ ਸੀ, ਸਗੋਂ ਉਹ ਬੰਦੇ ਵੀ ਜਿਹੜੇ ਹੈਗੇ ਆ ਵਿਕਟਮ ਬਣੇ ਜਿਹੜੇ ਹਿਟਲਰ ਦੀ ਨਸਲ ਦੇ ਸੀਗੇ ਤੇ ਹਿਟਲਰ ਦਾ ਵਿਰੋਧ ਕਰਦੇ ਸੀਗੇ। ਸੋ ਕੀ ਇਹਦੇ ਵਿੱਚ ਕੀ ਇਹ ਡੂੰਗੀ ਸਾਜਿਸ਼ ਨਹੀਂ ਹੈਗੀ? ਇਹ ਕਈ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਉਹ ਇਹ ਲੱਗ ਰਿਹਾ ਕਿ ਮੁਲਕ ਜਿਹੜਾ ਹਿੰਦੁਸਤਾਨ ਆ ਉਹ ਬਰੂਦ ਦੇ ਢੇਰ ਤੇ ਆ, ਹਿੰਦੁਸਤਾਨ ਨੂੰ ਜਿਹੜਾ ਇੱਕ ਇਹੋ ਜਿਹੇ ਹਿੱਸੇ ਦੇ ਵਿੱਚ ਵੰਡ ਦਿੱਤਾ ਗਿਆ ਇਹਨਾਂ ਨੇ ਜਿਹਦੇ ਵਿੱਚ ਨਫ਼ਰਤ ਹੀ ਨਫ਼ਰਤ ਹੈਗੀ ਆ। ਇਸ ਨਫ਼ਰਤ ਵਿੱਚੋਂ ਹਿੰਦੁਸਤਾਨ ਕਦੋਂ ਨਿਕਲੇਗਾ, ਉਹਦਾ ਕੀ ਜਿਹੜਾ ਹੈਗਾ ਵਾ ਉਧਾਰ ਹੋਊਗਾ ਕਿ ਨਹੀਂ ਹੋਊਗਾ, ਇਹ ਹੁਣ ਗੱਲਾਂ ਭਵਿੱਖ ਦੀ ਕੁੱਖ ਵਿੱਚ ਪਈਆਂ ਨੇ।
ਬਿਲਕੁਲ ਜੀ, ਵੈਸੇ ਡਿਟੈਂਸ਼ਨ ਸੈਂਟਰ ਦੀ ਉਸਾਰੀ ਬਹੁਤ ਥਾਵਾਂ ਤੇ ਹੋਣ ਲੱਗ ਗਈ ਹੈ। ਸ਼ਿਵਿੰਦਰ ਜੀ ਤੁਸੀਂ ਹੋਲਡ ਕਰਕੇ ਰੱਖਿਓ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਣੇ, ਕਾਫੀ ਸਾਰੇ ਕਾਲਰ ਸਾਡੇ ਨਾਲ ਨੇ, ਪਰ ਸਾਨੂੰ ਇੱਕ ਬ੍ਰੇਕ ਤੋਂ ਬਾਅਦ ਵੀ ਅਸੀਂ ਮਨਜਿੰਦਰ ਔਲਖ ਜੀ ਨੂੰ 1-2 ਮਿੰਟ ਲਈ ਲਾਈਨ ਤੇ ਲੈਣਾ। ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944।
ਜਿੱਥੇ ਨਾ ਸਿਰਫ ਤੁਸੀਂ ਆਪਣੇ ਮਨ ਪਸੰਦ ਪੀਜ਼ਾ ਬਲਕਿ ਸਵਾਦ ਲਈ ਖਰਾਰੇ ਵਿੰਗਸ ਤੇ ਗਾਰਲਿਕ ਬ੍ਰੈਡ ਦਾ ਵੀ ਮਜ਼ਾ ਲੈ ਸਕਦੇ ਹੋ।
ਬਈ ਬੱਚਿਆਂ ਤੇ ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ
905-874-4242
905-874-4242 ਪਾਪੂਲਰ ਪੀਜ਼ਾ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230, ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-200-4600। HK ਟਾਇਰ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ।
ਫੈਮਿਲੀ ਲਿਟੀਗੇਸ਼ਨ ਚ ਮਾਹਰ ਲਾਇਰ ਨੇ ਮੈਡਮ ਨੀਤੂ ਵਿਰਕ, ਪਰਿਵਾਰਕ ਝਗੜਾ ਪੈ ਗਿਆ, ਕੋਈ ਪ੍ਰੋਪਰਟੀ ਇਸ਼ੂਜ਼ ਨੇ, ਬੱਚਿਆਂ ਦੀ ਕਸਟਡੀ ਦਾ ਰੌਲਾ, ਸਪਾਊਜ਼ਲ ਸਪੋਰਟ, ਅਜਿਹੇ ਸਾਰੇ ਕੇਸਾਂ ਨੂੰ ਡੀਲ ਕਰਦੇ ਨੇ ਮੈਡਮ ਨੀਤੂ ਵਿਰਕ। 905-799-5900 ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ। ਜੇ ਘਰ ਦੀ ਕਲੋਜ਼ਿੰਗ ਕਰਵਾਉਣੀ, ਤੁਸੀਂ ਪ੍ਰੋਪਰਟੀ ਖਰੀਦੀ ਆ, ਪ੍ਰੋਪਰਟੀ ਵੇਚੀ ਆ, ਤੇ ਫਿਰ ਤੁਸੀਂ ਮਰੋਕ ਲਾਅ ਆਫਿਸ ਵਾਲਿਆਂ ਨਾਲ ਤਾਲਮੇਲ ਕਰ ਸਕਦੇ ਹੋ ਜੀ। ਮਰੋਕ ਲਾਅ ਆਫਿਸ ਵਾਲਿਆਂ ਦਾ ਨੰਬਰ 905-790-8100 ਆ, ਵਿਪਨ ਦੀ ਮਰੋਕ ਜੀ 905-790-8100। ਪੂਰਬਾ ਰੈਨੋਵੇਸ਼ਨਸ ਵਾਲੇ 647-780-2210 ਤੇ ਇਹਨਾਂ ਨਾਲ ਤਾਲਮੇਲ ਕਰਨਾ ਹੈ। ਲੈਮੀਨੇਟ ਫਲੋਰ ਲਾਉਣੀ ਹੈ, ਹਾਰਡਵੁੱਡ ਫਲੋਰ ਲਾਉਣੀ ਹੈ, ਐਂਟਰੈਂਸ ਕਢਾਉਣੀ ਹੈ, ਲੀਗਲ ਬੇਸਮੈਂਟ ਬਣਾਉਣੀ ਹੈ, ਪੇਂਟ ਕਰਾਉਣਾ, ਘਰ ਨੂੰ ਬੜਾ ਤਸੱਲੀ ਬਖਸ਼ ਕੰਮ ਕਰਦੇ ਨੇ ਜੀ। ਪ੍ਰੋਪਰਟੀ ਖਰੀਦਣੀ ਵੇਚਣੀ ਹੈ, ਰਾਜ ਕਲਸੀ ਜੀ ਦਾ ਨੰਬਰ 416-566-2075 ਆ, 416-566-2075। ਸਾਡੇ ਨਾਲ ਕਾਲਰ ਕਾਫੀ ਨੇ, ਅਸੀਂ ਜੀ ਪਹਿਲਾਂ ਅੱਧਾ ਕੁ ਮਿੰਟ ਇੱਕ ਕਾਲਰ ਨੇ ਕਾਫੀ ਦੇਰ ਲਈ ਹੋਲਡ ਕੀਤਾ ਹੋਇਆ, ਉਹਨਾਂ ਦੀ ਗੱਲਬਾਤ ਸੁਣਦੇ। ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ।
ਬਰਾੜ ਸਾਹਿਬ ਗੁਰਪ੍ਰੀਤ ਬੋਲ ਰਿਹਾ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ ਬਰਾੜ ਸਾਹਿਬ ਇੱਕ ਸੁਨੇਹਾ ਦੇਣਾ।
ਹਾਂਜੀ ਦਿਓ ਜੀ, ਦਿਓ, ਅੱਧਾ ਕੁ ਮਿੰਟ ਆ। ਹਾਂਜੀ
ਜੀ, ਯੂਨਾਈਟਿਡ ਮੈਗਾ ਮਿਲੇਨੀਅਮ ਦੀ ਟੀਮ ਵੱਲੋਂ ਜੀ ਮਾਤਾ ਗੁਜਰੀ ਜੀ ਸਾਕਾ ਸਰਹੰਦ ਧਾਰਮਿਕ ਪਲੇ ਜਿਹੜਾ ਕੀ ਕਰਵਾਇਆ ਜਾ ਰਿਹਾ ਜੀ, ਰੋਜ਼ ਥੀਏਟਰ ਬ੍ਰੈਂਪਟਨ ਵਿਖੇ ਆਉਣ ਵਾਲੇ ਸੰਡੇ ਨੂੰ 22 ਦਸੰਬਰ ਨੂੰ ਜੀ, ਜਿਸ ਵਿੱਚ ਸਾਨੂੰ ਬਹੁਤ ਸਾਰੇ ਬੱਚਿਆਂ ਦੇ, ਆਪਣੀ ਕਮਿਊਨਿਟੀ ਦੇ ਬੱਚਿਆਂ ਦੇ ਲੋੜ ਆ ਜੀ ਸਾਨੂੰ। ਔਰ ਇਸ ਪਲੇ ਦੇ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਦਰਸਾਇਆ ਗਿਆ ਜੀ, ਤੇ ਨਾਲ ਦੀ ਨਾਲ ਦੱਸ ਦਈਏ ਕਿ ਜੋ ਵੀ ਇੱਥੇ ਤਿਲ ਪੁਲ ਇਕੱਠਾ ਹੋਏਗਾ ਉਹ ਸਾਰੇ ਦਾ ਸਾਰਾ ਅਸੀਂ ਸਿੱਖ ਚਿਲਡਰਨ ਹੋਸਪਿਟਲ ਨੂੰ ਐਜ਼ ਅ ਸ਼ਰਧਾਂਜਲੀ ਦੇ ਤੌਰ ਤੇ ਕਮਿਊਨਿਟੀ ਵੱਲੋਂ ਜਿਹੜਾ ਉਹ ਡੋਨੇਟ ਕੀਤਾ ਜਾਵੇਗਾ ਜੀ। ਔਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਭਾਈਚਾਰੇ ਵਿੱਚੋਂ ਵੱਧ ਤੋਂ ਵੱਧ ਬੱਚੇ ਜੁੜਨ ਤਾਂ ਕਿ ਆਪਣੇ ਧਰਮ ਪ੍ਰਤੀ ਉਹ ਜਾਗਰੂਕ ਵੀ ਹੋਣ, ਕੋਈ ਵੀ ਜਾਣਕਾਰੀ ਲੈਣੀ ਹੋਵੇ ਔਰ ਇਸਦੀ ਜਿਹੜੀ ਪ੍ਰੈਕਟਿਸ ਹੈ ਉਹ ਰਿਹਰਸਲ ਆ ਜਿਹੜੀ ਡਰਾਮੇ ਦੀ ਉਹ ਕਰਾਈ ਜਾ ਰਹੀ ਹੈ ਜੀ ਡਿਕਸੀ ਗੁਰੂ ਘਰ ਦੇ ਜਿਮ ਦੇ ਵਿੱਚ, ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਮੇਰੇ ਨਾਲ 416-816-3515 416-816-3515 ਤੇ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ
ਮਿਹਰਬਾਨੀ ਜੀ, ਮਿਹਰਬਾਨੀ। ਦੋਸਤੋ ਤੁਸੀਂ ਟਰੱਕ ਡਰਾਈਵਰ ਹੋ, 3 ਸਾਲ ਦਾ ਐਕਸਪੀਰੀਅੰਸ ਹੈ, ਰੈਕਡ ਤੁਹਾਡਾ ਕਲੀਨ ਹੈ ਤੇ ਬੜੇ ਨੇੜੇ ਨੇੜੇ ਦੇ ਲੋਡਸ ਨੇ ਜੀ ਲੇਕ ਵਿਊ ਟਰਾਂਸਪੋਰਟ ਵਾਲਿਆਂ ਕੋਲੇ। ਨੰਬਰ ਇਹਨਾਂ ਦਾ 905-400-54-5700 ਆ, 905-445-4570-0 905-454-5700। ਇਹਨਾਂ ਨੂੰ ਡਰਾਈਵਰ ਦੀ ਜ਼ਰੂਰਤ ਹੈ ਜੀ, ਫਟਾਫਟ ਤਾਲਮੇਲ ਕਰ ਲਿਓ ਜੀ। ਸਾਡੇ ਨਾਲ ਇਸ ਵਕਤ ਮਨਜਿੰਦਰ ਔਲਖ ਅਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ ਤੋਂ ਹਾਜ਼ਰ ਨੇ। ਕਲੀਨਿਕ ਇਹਨਾਂ ਦਾ ਮੇਫੀਲਡ ਤੇ ਵੈਨ ਕਰਕ ਦੇ ਇੰਟਰਸੈਕਸ਼ਨ ਤੇ। ਹਾਂਜੀ ਔਲਖ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਕਾਫੀ ਜਾਣੇ ਆਪਣੇ ਭੈਣ ਭਰਾਵਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਣੀਆਂ ਇੰਸ਼ੋਰੈਂਸਾਂ ਦਾ ਕਿ ਅਸੀਂ ਯੂਜ਼ ਕਰਨੀਆਂ ਜਾਂ ਨਹੀਂ ਕਰਨੀਆਂ ਹੈਗੀਆਂ, ਔਰ ਜਿਹਦੇ ਵਿੱਚ ਮੋਸਟ ਆਫ ਦਾ ਟਾਈਮ ਅਸੀਂ ਆਪਣੇ ਜਿਹੜੇ ਬੈਨੀਫਿਟਸ ਨੇ ਉਹ ਸਾਲ ਦੇ ਕੋਲੈਪਸ ਕਰ ਲੈਂਦੇ ਹੈਗੇ ਆ। ਸੋ ਕਿਸੇ ਦੀ ਵੀ ਕੋਈ ਇੰਸ਼ੋਰੈਂਸ ਕੰਪਨੀ ਦੇ ਨਾਲ ਤੁਸੀਂ ਡਿਟੇਲਡ ਇਨਫੋਰਮੇਸ਼ਨ ਲੈਣੀ ਹੈਗੀ ਆ ਤਾਂ ਸਾਡੇ ਕਲੀਨਿਕ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਸਟਾਫ ਇਸ ਟਾਈਮ ਤੇ ਮੈਕਸੀਮਮ ਇੰਸ਼ੋਰੈਂਸ ਕੰਪਨੀ ਦੇ ਨਾਲ ਤਾਲਮੇਲ ਦੇ ਵਿੱਚ ਹੈਗਾ ਐਂਡ ਵੀ ਆਰ ਟਰਾਇੰਗ ਟੂ ਗੈਟ ਆਲ ਦੀ ਇਨਫੋ ਫੋਰ ਯੂ, ਤੇ ਅਸੀਂ ਉਹਦੇ ਵਿੱਚ ਤੁਹਾਨੂੰ ਹੈਲਪ ਕਰ ਸਕਦੇ ਹਾਂ ਜਿਹਦੇ ਵਿੱਚ ਤੁਹਾਡੀਆਂ ਮਸਾਜਿਸ, ਔਰਥੋਟਿਕਸ, ਸਟੋਕਿੰਗ, ਐਵਰੀਥਿੰਗ ਇਜ਼ ਕਵਰਡ। ਤੇ ਹੀਅਰ ਐਂਡ ਆ ਰਿਹਾ ਹੈਗਾ ਤੇ ਤੁਸੀਂ ਉਹਨਾਂ ਨੂੰ ਵੇਸਟ ਨਾ ਕਰੋ ਤੇ ਜਿੰਨੀ ਜਲਦੀ ਹੋ ਸਕਦਾ ਤੁਸੀਂ ਕਲੀਨਿਕ ਤੇ ਸੰਪਰਕ ਕਰ ਸਕਦੇ ਐਂਡ ਵੀ ਵਿਲ ਹੈਲਪ ਯੂ ਵਿਦ ਦੈਟ। ਔਰ ਐਡਰੈਸ ਤੁਸੀਂ ਬਰਾੜ ਸਾਹਿਬ ਦੱਸ ਹੀ ਦਿੱਤਾ, ਨੰਬਰ ਮੈਂ ਦੱਸ ਦਿੰਦਾ ਜੀ, 905-495-4445।
ਮਿਹਰਬਾਨੀ ਜੀ। ਦੋਸਤੋ ਵੈਸੇ ਵੀ ਗੋਡਾ ਮੋਢਾ ਦੁਖਦਾ, ਜੋੜਾਂ 'ਚ ਦਰਦ ਆ, ਕੂਹਣੀ ਦੁਖਦੀ ਹੈ ਤੁਹਾਡੀ, ਮੋਢਾ ਫਰੀਜ਼ ਹੋ ਗਿਆ, ਕੋਈ ਵੀ ਪ੍ਰੋਬਲਮ, ਐਕਸੀਡੈਂਟ ਹੋ ਗਿਆ, ਤੁਹਾਡਾ ਬੈਕ ਦੁਖਦੀ ਰਹਿੰਦੀ ਹੈ, ਡਾਕਟਰ ਤੋਂ ਰੈਫਰਲ ਦੀ ਜ਼ਰੂਰਤ ਨਹੀਂ, ਤੁਸੀਂ ਸਿੱਧਾ ਇਹਨਾਂ ਕੋਲ ਜਾ ਸਕਦੇ ਹੋ ਜੀ। ਅਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ, 647-706-3939 ਇਹਨਾਂ ਦਾ ਨੰਬਰ ਹੈ ਜੀ। ਅਤੇ ਕਲੀਨਿਕ ਦੀ ਲੋਕੇਸ਼ਨ ਮੈਂ ਦੱਸਤੀ, ਮੇਫੀਲਡ ਅਤੇ ਵੈਨਕਰਕ ਦੇ ਇੰਟਰਸੈਕਸ਼ਨ ਦੇ ਉੱਤੇ। ਸਮੇਂ ਦਾ ਪਤਾ ਹੀ ਨਹੀਂ ਲੱਗਿਆ ਜੀ, ਸਮਾਂ ਹੋ ਗਿਆ ਸਮਾਪਤ ਸਾਡਾ, ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से, Zoom, a PayPal service, तेज, आसान और महफूज मनी ट्रांसफर।
Can you describe Popeyes in just 2 words?
Bold and spicy.
Oy hoy!
Kamal, kamal!
Chaska maska!
Andhi, tufaan!
Mirch masala! Ab enjoy kijiye special $30 holiday feast.
To yara, ho jaye Popeyes dobara.
Popeyes, love that chicken.
We'll be right back.
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ, ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 2021 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਿਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 6473048436 6473384436 6473048436।
आप सब ले खुशखबरी, सोडी फर्नीचर वालों प्राइस मैच सेल दा जबरदस्त ऐलान। तुहानू बॉक्सिंग डे दी सेल दा इंतजार करन दी कोई लोड नहीं। सोडी फर्नीचर तों आज फर्नीचर खरीदो अते 31 दिसंबर तक किसी भी सेम आइटम दी एडवरटाइज होई कीमत इना पास लेके आओ। सोडी फर्नीचर तुहानू क्रेडिट देणगे। अज ही सोडी फर्नीचर तों फर्नीचर खरीदो अते अपने घर नू सजाओ। ए ब्रैम्पटन विच 2 लोकेशन तों तुहानू सर्व कर रहे हन, 142 कैनेडी रोड साउथ अते 74 डेवन रोड ब्रैम्पटन। कॉल नाउ 9051747 905 874 7174। सोडी फर्नीचर।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ